ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਨਿਵੇਸ਼ ਕਰੋ। stationsite.ca ਤੇ ਰਜਿਸਟਰ ਕਰੋ।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
Cricket World Cup semi-final and final live at 7:70 AM.
Coverage of knockout games with the cricket panelists and experts.
Pakistani Test cricketer Sikandar Bakht honge hamare saath.
Semi-final coverage Thursday, November 16th.
And final on Monday, November the 20th.
Tune in Radio 7:70 AM and eAwaz TV.
6478724900. Listen and watch online www.eawaz.com.
This is Radio 7:70 AM, the voice of community. News, current affairs, information, music and chit chat. I am Ramanjit Singh Sidhu and you are listening to your favorite show, The Current Affairs with Ramanjit. Only on Radio 7:70 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning everyone. You're listening to WTOR 7:70 AM, your trusted source for news and information. Here comes your host, Ramanjit Sidhu, with the current affairs.
ਜੀ, ਕਰੰਟ ਅਫੇਅਰਸ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਅਸੀਂ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਵੀ ਮੈਂ ਕਿਹਾ ਸੀ ਕਿ CWC ਕ੍ਰਿਕਟ ਵਰਲਡ ਕੱਪ 2023 ਚੱਲ ਰਿਹਾ ਤੇ ਇਸੇ ਮੁਤਲਕ ਅਸੀਂ ਥੋੜੀ ਜਿਹੀ ਵਰਲਡ ਕੱਪ ਨਾਲ ਜੁੜੀਆਂ ਹੋਈਆਂ ਖ਼ਬਰਾਂ ਵੀ ਜਾਂ ਉਹਨਾਂ ਗੱਲਾਂ ਦੇ ਉੱਤੇ ਚਰਚਾ ਸ਼ੁਰੂ ਕਰਨੀ ਸੀ। ਮੇਰਾ ਖੇਡਾਂ ਦੇ ਵਿੱਚ ਘੱਟ ਧਿਆਨ ਨਹੀਂ ਰਿਹਾ, ਪਰ ਮੇਰਾ ਸੰਗ ਸਾਥ ਇੰਨਾ ਕੁ ਚੰਗਾ ਰਿਹਾ ਕਿ ਮੇਰੇ ਨਾਲ ਪੜ੍ਹਨ ਵਾਲੇ ਕੁਝ ਸਾਥੀ ਮਿੱਤਰ, ਜਿੰਨੇ ਕੁ ਸਾਲ ਮੈਂ ਦੂਜੀਆਂ ਗੱਲਾਂ ਤੇ ਲਾਤੇ, 19 ਸਾਲਾਂ ਤੋਂ ਹੀ ਉਹਨਾਂ ਨੇ ਪੱਤਰਕਾਰੀ ਚਲਾਇਆ ਤੇ ਮੇਰੇ ਸਾਥੀ ਕਲਾਸਮੇਟ ਨਵਦੀਪ ਗਿੱਲ ਹੋਰਾਂ ਨੂੰ ਮੈਂ ਕਿਹਾ ਸੀ ਕਿ ਦੋਸਤੀ ਨਿਭਾ ਦੇ ਤੇ ਭਰਾਵਾ ਮੇਰੇ ਨਾਲ ਥੋੜੀਆਂ ਬਹੁਤੀਆਂ ਗੱਲਾਂ ਬਾਤਾਂ ਕਰ ਲਿਆ ਕਰ ਵਰਲਡ ਕੱਪ ਤੇ, ਉਹਨਾਂ ਨੇ ਹਾਮੀ ਭਰੀ ਆ ਜੀ। ਸੋ ਪਹਿਲੇ ਦਿਨ ਨਵਦੀਪ ਗਿੱਲ ਹੋਰਾਂ ਨੂੰ ਪ੍ਰੋਗਰਾਮ ਚ ਸ਼ਾਮਿਲ ਕਰਦੇ। ਗਿੱਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਗੁੱਡ ਮਾਰਨਿੰਗ।
ਰਮਨ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਅਸੀਂ ਤਾਂ ਕੱਲੇ ਖੇਡਾਂ ਵਾਲੇ, ਤੁਸੀਂ ਆਲਰਾਊਂਡਰ ਬੰਦੇ ਹੋ, ਤੁਸੀਂ ਹਰ ਫੀਲਡ ਵਾਲੇ ਬੰਦੇ ਹੋ।
ਬਸ ਫਿਰ ਕਿਤੇ ਕਿਤੇ ਕੰਮ ਚੱਲ ਜਾਂਦਾ, ਕਿਤੇ ਨਹੀਂ ਚੱਲਦਾ, ਫਿਰ ਯਾਰ ਦੋਸਤੀ।
ਅਸੀਂ ਕੱਲੇ ਖੇਡਾਂ ਵਾਲੇ, ਤੁਸੀਂ ਹਰ ਪਾਸੇ।
ਬਹੁਤ ਮਿਹਰਬਾਨੀ ਨਵਦੀਪ ਜੀ। ਤੇ ਨਵਦੀਪ, ਜਦੋਂ ਕਦੇ ਕੋਈ ਏਡੀ ਵੱਡੀ ਇਵੈਂਟ ਹੁੰਦੀ ਹੈ, ਚਾਹੇ ਕ੍ਰਿਕਟ ਵਿੱਚ ਓਲੰਪਿਕ ਲਾ ਲਈਏ ਜਾਂ ਓਲੰਪਿਕ ਗੇਮਾਂ ਹੁੰਦੀਆਂ, ਹੈ ਨਾ, ਤੇ ਦੇ ਆਰ ਆਲਵੇਜ ਇੰਟਰਸਟਿੰਗ, ਤੇ ਉਹਨਾਂ ਵਿੱਚ ਕੁਛ ਨਾ ਕੁਛ ਨਵਾਂ ਹੁੰਦਾ। ਜੇ ਮੈਂ ਹੁਣ ਪੱਤਰਕਾਰੀ ਚ ਦੇਖ ਲਈਏ ਤਾਂ ਜਿਹੜੀ ਵੀ ਇਲੈਕਸ਼ਨ ਆਉਣੀ ਆ, ਉਹ ਅਸੀਂ ਆਏ ਵਾਰ ਕਹਿ ਦਿੰਦੇ ਹਾਂ ਕਿ ਇਸ ਵਾਰ ਦੀਆਂ ਵੋਟਾਂ ਬੜੀਆਂ ਖਾਸ ਨੇ, ਤੇ ਵਰਲਡ ਕੱਪ ਕ੍ਰਿਕਟ ਵਿੱਚ ਵੀ ਇਹ ਕੁਛ ਵਾਪਰ ਰਿਹਾ ਹੋਣਾ। ਪਹਿਲਾਂ ਤਾਂ ਤੁਸੀਂ ਮੈਨੂੰ ਆਪਣੇ ਮੋਟੇ ਜੇ ਪ੍ਰਭਾਵ ਦੋ ਕਿ ਤੁਹਾਨੂੰ ਇਸ ਵਾਰ ਦੇ ਵਰਲਡ ਕੱਪ ਕ੍ਰਿਕਟ ਦੇ ਵਿੱਚ ਕੀ ਖਾਸੀਅਤ ਨਜ਼ਰ ਆਈ, ਕਿਉਂਕਿ ਗੇਮ ਦੇ ਰੂਲ ਬਦਲ ਜਾਂਦੇ ਆ, ਕਦੇ ਕੁਛ ਹੁੰਦਾ। ਸੋ ਵਟ ਇਜ਼ ਇੰਟਰਸਟਿੰਗ ਅਬਾਊਟ ਦਿਸ 23 ਵਰਲਡ ਕੱਪ, ਕ੍ਰਿਕਟ ਵਰਲਡ ਕੱਪ ਚ?
ਰਮਨ ਜੀ ਜਿਹੜੇ ਵਰਲਡ ਕੱਪ ਚੱਲ ਰਿਹਾ ਇੰਡੀਆ ਦੇ ਵਿੱਚ, ਜਿਹੜਾ ਹੁਣ ਲੀਗ ਸਟੇਜ ਖਤਮ ਹੋ ਗਈ ਨੌਕਆਊਟ ਦੇ ਮੈਚ ਕਰਕੇ, ਤੇ ਅਸਲ ਚ ਇੰਡੀਆ ਜਦੋਂ ਤੋਂ ਮੈਂ ਤੁਹਾਨੂੰ ਬੈਕਗਰਾਉਂਡ ਜਾਵਾਂਗਾ, 83 ਚ ਜਦੋਂ ਇੰਡੀਆ ਨੇ ਵਰਲਡ ਕੱਪ ਜਿੱਤਿਆ ਸੀਗਾ, ਉਸ ਤੋਂ ਬਾਅਦ ਇੰਡੀਆ ਚ ਕ੍ਰਿਕਟ ਦਾ ਇੱਕ ਮਤਲਬ ਜਿਹਨੂੰ ਕਹਿੰਦੇ ਕਰੇਜ ਸਟਾਰਟ ਹੋਇਆ ਸੀ ਹਾਕੀ ਤੋਂ ਬਾਅਦ, ਫਿਰ 87 ਦੇ ਵਿੱਚ ਅਸੀਂ ਵਰਲਡ ਕੱਪ ਹੋਸਟ ਪਹਿਲੀ ਵਾਰ ਕੀਤਾ ਸੀਗਾ, ਤੇ 1996 ਚ ਅਸੀਂ ਵਰਲਡ ਕੱਪ ਹੋਸਟ ਕੀਤਾ, 87 ਚ ਵੀ ਅਸੀਂ ਸੈਮੀਫਾਈਨਲ ਹਾਰ ਗਏ ਸੀ, 96 ਚ ਵੀ ਸੈਮੀਫਾਈਨਲ ਹਾਰ ਗਏ ਸੀ, ਫਿਰ 2011 ਚ ਤੀਜੀ ਵਾਰ ਹੋਸਟ ਕੀਤਾ ਇੰਡੀਆ ਨੇ, ਇਹ ਜੁਆਇੰਟ ਹੋਸਟ ਹੁੰਦਾ ਸੀ, ਇੰਡੀਆ ਪਾਕਿਸਤਾਨ ਸ਼੍ਰੀਲੰਕਾ ਬੰਗਲਾਦੇਸ਼ ਕਿਤੇ ਦੋ ਮੁਲਕ ਕਿਤੇ ਤਿੰਨ ਮੁਲਕ, ਤੇ ਹੁਣ ਚੌਥੀ ਵਾਰ ਇੰਡੀਆ ਹੋਸਟ ਕਰ ਰਿਹਾ, ਤੇ ਪਹਿਲੀ ਵਾਰ ਵੀ ਕੱਲਾ ਇੰਡੀਵਿਜੁਅਲ ਇੱਕੋ ਹੋਸਟ ਕਰ ਰਿਹਾ ਹੈਗਾ, ਕਿਸੇ ਨਾਲ ਸ਼ੇਅਰਡ ਨੀ ਇਸ ਇੰਡੀਆ, ਤੇ ਪਰ ਮੈਂ ਕਿਹੜੀ ਗੱਲ ਇਸ ਵਰਲਡ ਕੱਪ ਦੀ ਮੈਨੂੰ ਵੱਖਰੀ ਲੱਗੀ, ਜਿਸ ਤਰ੍ਹਾਂ ਮੈਂ ਕਿਉਂਕਿ 96 ਦਾ ਵਰਲਡ ਕੱਪ ਮੈਂ ਆਪਣੀ ਪੂਰੀ ਸੂਰਤ ਦੇ ਵਿੱਚ ਦੇਖਿਆ, 87 ਵੇਲੇ ਤੇ ਬਹੁਤ ਛੋਟਾ ਸੀ 5 ਸਾਲ ਦਾ, 96 ਚ ਜੋ ਕਰੇਜ ਸੀ, ਫਿਰ 11 ਚ ਸੀ, ਵਰਲਡ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਉਹ ਕਰੇਜ ਨੀ ਸੀ ਵਰਲਡ ਕੱਪ ਦਾ ਨਜ਼ਰ ਆ ਰਿਹਾ, ਤੇ ਪਹਿਲਾ ਮੈਚ ਜਦੋਂ ਇੰਗਲੈਂਡ ਤੇ ਨਿਊਜ਼ੀਲੈਂਡ ਪਿਛਲੇ ਸਾਲ ਦੀਆਂ ਫਾਈਨਲਿਸਟ ਦਾ ਪਹਿਲਾ ਮੈਚ ਅਹਿਮਦਾਬਾਦ ਚ ਖੇਡਿਆ ਗਿਆ, ਤੇ ਮੈਂ ਤਾਂ ਹਜੇ ਵੀ ਉਹਨੂੰ ਸਰਦਾਰ ਪਟੇਲ ਸਟੇਡੀਅਮ ਕਹੂੰਗਾ, ਭਾਵੇਂ ਇਹਨਾਂ ਨੇ ਨਾਮ ਨਰਿੰਦਰ ਮੋਦੀ ਸਟੇਡੀਅਮ ਰੱਖਤਾ, ਤੇ ਮਟੇਰਾ ਸਟੇਡੀਅਮ ਕਹਿੰਦੇ ਉਹਨਾਂ ਨੂੰ ਅਸੀਂ, ਤੇ ਬਿਲਕੁਲ ਲੱਖ ਦੀ ਕਪੈਸਿਟੀ ਵਾਲਾ ਸਟੇਡੀਅਮ ਖਾਲੀ ਸੀਗਾ, ਤੇ ਉਸ ਵੇਲੇ ਏਸ਼ੀਅਨ ਗੇਮਸ ਬਹੁਤ ਪੀਕ ਤੇ ਸੀ, ਏਸ਼ੀਅਨ ਗੇਮਸ ਦਾ ਪੀਕ, ਉੱਥੇ ਕ੍ਰਿਕਟ ਨਾ ਬਹੁਤ ਓਵਰਡੋਸ ਚੱਲ ਰਹੀ ਹੈ ਬਹੁਤ ਸਮੇਂ ਤੋਂ, ਜਿਵੇਂ IPL ਹੁੰਦੀ ਆ, ਫਿਰ ਬਾਇਲੈਟਰਲ ਸੀਰੀਜ਼ ਹੁੰਦੀ ਆ, ਟੂਰਨਾਮੈਂਟਸ ਹੁੰਦੇ ਆ, T20 ਦੇ ਵਰਲਡ ਕੱਪ ਹੁੰਦੇ ਆ, T20 ਦਾ ਏਸ਼ੀਆ ਕੱਪ ਹੋਇਆ, ਫਿਰ ਜਿਵੇਂ ਇਹ ਸੀ ਪਹਿਲੇ ਮੈਚਾਂ 'ਚ ਤਾਂ ਕਰੇਜ਼ ਬਿਲਕੁਲ ਘੱਟ ਸੀਗਾ, ਪਰ ਜਦੋਂ ਵਰਲਡ ਕੱਪ ਨੇ ਅੱਗੇ ਅੱਗੇ ਸਪੀਡ ਫੜੀ, ਕਰੇਜ਼ ਵੀ ਬਣਿਆ, ਤੇ ਪਰ ਕੁਛ ਰਿਜ਼ਲਟਸ ਵੀ ਇਸ ਤਰ੍ਹਾਂ ਦੇ ਆਏ, ਜਿਵੇਂ ਅਫਗਾਨਿਸਤਾਨ ਦੀ ਟੀਮ ਆ ਜਿਹੜੀ ਬਿਲਕੁਲ ਨਵੇਕਲੀ ਆ, ਉਹਨੇ ਇੰਗਲੈਂਡ ਨੂੰ ਜਿਵੇਂ ਹਰਾਇਆ, ਫਿਰ ਪਾਕਿਸਤਾਨ ਨੂੰ ਹਰਾਇਆ, ਮੈਂ ਉਹ ਮੈਚ ਵਿਟਨੈਸ ਸੀ ਦੇਖਿਆ ਚੇਨਈ ਜਾ ਕੇ, ਅਫਗਾਨਿਸਤਾਨ ਨੇ 4 ਮੈਚ ਜਿੱਤਣੇ, ਫਿਰ ਇੰਗਲੈਂਡ ਦਾ ਲਗਾਤਾਰ ਸਾਰੇ ਮੈਚ ਹਾਰੀ ਜਾਣਾ, ਐਂਡ ਚ ਇੰਗਲੈਂਡ ਲਈ ਚੈਂਪੀਅਨ ਟਰਾਫੀ ਕੁਆਲੀਫਾਈ ਦੇ ਲਾਲੇ ਪੈ ਗਏ ਸੀ, ਪਿਛਲੀ ਵਾਰ ਦਾ ਵਿਨਰ ਹੋਵੇ ਕਿ 7th ਰਹਿ ਜੇ, ਤੇ ਹਾਲੈਂਡ ਨੇ ਬਹੁਤ ਚੰਗੇ ਮੈਚ ਖੇਡੇ, ਸਾਊਥ ਅਫਰੀਕਾ ਨੂੰ ਹਰਾਇਆ ਜਦੋਂ, ਤੇ ਫਿਰ ਇੱਕ ਬੰਗਲਾਦੇਸ਼ ਅਫਗਾਨਿਸਤਾਨ ਤੇ ਆਸਟ੍ਰੇਲੀਆ ਦਾ ਮੈਚ ਬਹੁਤ ਅੱਛਾ ਹੋਇਆ, ਜਿਸ ਮੈਕਸਵੈਲ ਨੇ ਭਾਰੀ ਖੇਡੀ, ਫਿਰ ਹੋਸਟ ਟੀਮ ਇੰਡੀਆ ਨੇ ਸਾਰੇ ਦੇ ਸਾਰੇ ਮੈਚ ਜਿੱਤੇ 9 ਦੇ 9, ਹੌਲੀ ਹੌਲੀ ਜਿਉਂ ਜਿਉਂ ਵਰਲਡ ਕੱਪ ਆਪਣੇ ਲੀਗ ਸਟੇਜ ਦੇ ਅੰਡ ਤੱਕ ਜਾਂਦਾ ਰਿਹਾ, ਤਾਂ ਫਿਰ ਥੋੜਾ ਜਿਹਾ ਕਰੇਜ਼ ਵੀ ਬਣਿਆ, ਇੰਡੀਆ ਦੇ ਮੈਚਾਂ ਚ ਰਸ਼ ਵੀ ਦੇਖਣ ਨੂੰ ਮਿਲਿਆ, ਇੰਡੀਆ ਦੇ ਮੈਚ ਵੀ ਮੋਸਟਲੀ ਵੀਕਐਂਡ ਤੇ ਹੁੰਦੇ, ਸੰਡੇ ਸੈਚਰਡੇ ਹੁੰਦੇ ਸੀ, ਤੇ ਹੁਣ ਆਪਣੇ ਪੀਕ ਤੇ ਪਹੁੰਚ ਚੁੱਕਾ ਵਰਲਡ ਕੱਪ, ਜੋ ਇਹਦਾ ਸਟਾਰਟ ਬਿਲਕੁਲ ਠੰਡਾ ਸੀਗਾ, ਮਤਲਬ ਅੱਗੇ ਵਰਲਡ ਕੱਪ ਸ਼ੁਰੂ ਹੋਣ ਲੱਗੇ ਬਹੁਤ ਕਰੇਜ਼ ਹੁੰਦਾ ਸੀਗਾ, ਇਸ ਵਾਰ ਸ਼ੁਰੂ ਹੋਣ ਲੱਗੇ ਉਹ ਕਰੇਜ਼ ਨਹੀਂ ਸੀ ਵਰਲਡ ਕੱਪ ਦਾ, ਪਰ ਸਮਾਪਤੀ ਵੱਲ ਜਾਂਦੇ ਜਾਂਦੇ ਵਰਲਡ ਕੱਪ ਦਾ ਫੀਵਰ ਲੋਕਾਂ ਨੂੰ ਚੜਿਆ ਹੈਗਾ, ਤੇ ਫਿਰ ਇੰਡੀਆ ਟੀਮ ਦੀ ਪਰਫਾਰਮੈਂਸ ਜਿਹੜੀ ਰਹੀ ਆ, ਜਿੰਨੇ ਕ੍ਰਿਕਟ ਜਾਣਕਾਰ ਨੇ, ਕ੍ਰਿਕਟ ਪੰਡਿਤ ਨੇ, ਉਹ ਵੀ ਕਹਿੰਦੇ ਨੇ ਵੀ ਹੋ ਸਕਦਾ ਹਿਸਟਰੀ ਦੀ ਇੰਡੀਆ ਦੀ ਨੰਬਰ ਇੱਕ ਟੀਮ ਆ, ਹਾਲਾਂਕਿ ਅਸੀਂ 83 ਚ ਵਰਲਡ ਕੱਪ ਜਿੱਤਿਆ, 2011 ਜਿੱਤਿਆ, 2003 ਚ ਰਨਰਸ ਅਪ ਰਹੇ ਅਸੀਂ, ਪਰ ਜੇ ਟੀਮ ਕੰਬੀਨੇਸ਼ਨ ਦੇ ਹਿਸਾਬ ਨਾਲ ਦੇਖਿਆ ਜਾਵੇ, ਖਿਡਾਰੀਆਂ ਦੀ ਪਰਫਾਰਮੈਂਸ ਤੇ ਖਿਡਾਰੀਆਂ ਦੀ ਫਾਰਮ ਦੇਖੀ ਜਾਵੇ, ਤਾਂ ਇਸ ਨੂੰ ਪਰਫੈਕਟ ਟੀਮ ਕਹਿ ਸਕਦੇ ਹਾਂ, ਤੁਹਾਡੇ ਟੌਪ 5 ਬੈਟਸਮੈਨ ਫਾਰਮ ਦੇ ਵਿੱਚ ਨੇ, 5 ਬੋਲਰ ਫਾਰਮ ਚ ਨੇ, ਹਰ ਬੋਲਰ ਨੇ ਡਬਲ ਡਿਜਿਟ ਚ ਵਿਕਟਾਂ ਲਈਆਂ, ਤੁਹਾਡੇ ਹਰ ਬੈਟਸਮੈਨ ਸਕੋਰ ਕਰ ਰਿਹਾ ਹੈਗਾ, ਵਿਕਟ ਕੀਪਰ ਸਕੋਰ ਕਰ ਰਿਹਾ ਨੇ, ਇੱਕੋ ਇੱਕ ਆਲਰਾਊਂਡਰ ਸਕੋਰ ਕਰ ਰਿਹਾ, ਅੱਗੇ ਅਸੀਂ ਆਲਰਾਊਂਡਰਾਂ ਨਾਲ ਖੇਡਦੇ ਹੁੰਦੇ ਹਾਂ, ਐਤਕੀ ਸਪੈਸ਼ਲਿਸਟ ਹੀ ਬੈਟਸਮੈਨ ਨੇ, ਸਪੈਸ਼ਲਿਸਟ ਹੀ ਬੋਲਰ ਆ, ਸਿਰਫ ਇੱਕੋ ਆਲਰਾਊਂਡਰ ਹੈ, ਤੇ ਕੁੱਲ ਮਿਲਾ ਕੇ ਹੁਣ ਵਰਲਡ ਕੱਪ ਬਿਲਕੁਲ ਇਹ ਆ, ਹੁਣ ਇੱਕੋ ਗੱਲ ਲੋਕਾਂ ਨੂੰ ਖਦਸ਼ਾ ਹੈਗਾ ਵੀ ਇੰਡੀਆ ਨੌਕਆਊਟ ਦੇ 2 ਮੈਚ ਕਿਵੇਂ ਖੇਡਦੀ ਆ, ਕਿਉਂਕਿ ਅਕਸਰ ਅਸੀਂ ਕਹਿੰਦੇ ਨੇ ਇੱਕ ਅੱਧਾ ਟੀਮ ਕੋਈ ਮਾੜਾ ਮੈਚ ਖੇਡ ਜਾਂਦੀ ਆ, ਤੇ ਦਰਸ਼ਕਾਂ ਨੂੰ ਇਹ ਆ ਵੀ ਹੁਣ 2 ਮੈਚ ਇੰਡੀਆ ਹੋਰ ਇਸੇ ਤਰ੍ਹਾਂ ਖੇਡੇ, ਹਾਲਾਂਕਿ ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਵੀ ਜਦੋਂ ਤੁਸੀਂ ਵਿਨਿੰਗ ਫਾਰਮ ਚ ਹੁੰਦੇ ਹੋ, ਨੈਵਰ ਚੇਂਜ ਵਿਨਿੰਗ ਕੰਬੀਨੇਸ਼ਨ, ਇੰਡੀਆ ਨੇ ਉਹੀ ਕੰਬੀਨੇਸ਼ਨ ਦਾ ਮੈਚ ਖੇਡੇ, ਆਖਰੀ ਮੈਚ ਬੜਾ ਕਨਵਿੰਸਿੰਗ ਜਿੱਤਿਆ ਹਾਲੈਂਡ ਤੋਂ, ਇਸ ਕਰਕੇ ਲੱਗਦਾ ਵੀ ਜਿਵੇਂ 2003-2007 ਦੇ ਦੌਰ ਚ ਆਸਟ੍ਰੇਲੀਆ ਟੀਮ ਖੇਡਦੀ ਜਿਹਨੂੰ ਰੁਥਲੈਸ ਕਹਿੰਦੇ ਸੀਗੇ, ਐਨ ਉਹਦੀ ਟੀਮ ਕੋਈ ਤਰਸ ਨਹੀਂ ਕਰਦੀ ਸੀ, ਉਵੇਂ ਇੰਡੀਆ ਟੀਮ ਖੇਡ ਰਹੀ ਆ, ਤੇ ਕਿਉਂਕਿ ਇੰਡੀਆ ਨੇ ਲਾਸਟ 3 ਵਰਲਡ ਕੱਪਾਂ ਦੇ ਸੈਮੀਫਾਈਨਲ ਖੇਡੇ ਨੇ, 2011 ਦੇ ਫਾਈਨਲ ਜਿੱਤਣ ਤੋਂ ਬਾਅਦ ਅਸੀਂ 15 ਦੇ ਵਿੱਚ ਆਸਟ੍ਰੇਲੀਆ ਤੋਂ ਫਾਈਨਲ ਹਾਰੇ, 19 ਚ ਅਸੀਂ ਨਿਊਜ਼ੀਲੈਂਡ ਤੋਂ ਫਾਈਨਲ ਹਾਰੇ, ਹੁਣ ਨਿਊਜ਼ੀਲੈਂਡ ਨਾਲ ਫਿਰ ਸਾਡਾ ਸੈਮੀਫਾਈਨਲ ਆ, ਇਸ ਕਰਕੇ ਲਾਸਟ 2 ਵਰਲਡ ਕੱਪ ਚ ਵੀ ਅਸੀਂ ਟੇਬਲ ਟੌਪ ਕੀਤਾ ਸੀ, ਪੂਲ ਟੌਪ, ਤੇ ਹੁਣ ਸਾਨੂੰ ਇਹ ਆ ਵੀ ਉਹ ਕੰਟੀਨਿਊ ਸਾਨੂੰ 2 ਮੈਚਾਂ ਚ ਪਰਫਾਰਮੈਂਸ ਦਿਖਾਉਣੀ ਪਏਗੀ, ਵਾਨਖਾੜੇ ਦੇ ਵਿੱਚ ਮੁੰਬਈ ਦੀ ਫੀਟਿੰਗ, ਕਿਉਂਕਿ ਰੋਹਿਤ ਸ਼ਰਮਾ ਦਾ ਹੋਮ ਗਰਾਊਂਡ ਆ, ਮੁੰਬਈ ਇੰਡੀਅਨ ਦਾ ਕੈਪਟਨ ਵੀ ਆ, ਤੇ ਵਾਨਖਾੜੇ ਦੀ ਪਿੱਚ ਖਿਡਾਰੀਆਂ ਨੂੰ ਬਹੁਤ ਰਾਸ ਆਉਂਦੀ ਆ, ਤੇ ਮੈਨੂੰ ਲੱਗਦਾ ਗਾ ਵੀ ਇੰਡੀਆ ਦੀ ਪਰਫਾਰਮੈਂਸ ਜਿਵੇਂ ਜਿਵੇਂ ਅੱਗੇ ਵਧੇਗਾ ਇੰਡੀਆ ਤਾਂ ਹੋਰ ਵੀ ਲੋਕਾਂ ਨੂੰ ਕਰੇਜ਼ ਰਹੇਗਾ, ਕਿਉਂਕਿ ਹੋਸਟ ਟੀਮ ਦਾ ਹਮੇਸ਼ਾ ਕਰੇਜ਼ ਹੁੰਦਾ ਦਰਸ਼ਕਾਂ ਦੇ ਵਿੱਚ।
ਅੱਛਾ ਨਵਦੀਪ ਯਾਰ, ਜਿਵੇਂ ਹੁਣ ਅਸੀਂ ਦੇਖਦੇ ਹਾਂ, ਮੈਂ ਮੇਰੇ ਵੀ ਇਹੀ ਪ੍ਰਭਾਵ ਸੀ ਵੀ ਚਲੋ ਮੈਂ ਹੁਣ ਕਹਿ ਦੋ ਵੀ ਕ੍ਰਿਕਟ ਬੱਚਿਆਂ ਵਾਂਗੂ ਦੇਖਦਾ ਸੀ, ਪਹਿਲਾਂ ਉਦਾਂ ਨਹੀਂ ਦੇਖੀ, ਤੇ ਮੈਨੂੰ ਐ ਸੀਗਾ ਕਿ ਹੋਣਾ ਕੋਈ ਵਰਲਡ ਕੱਪ, ਬਿਕੋਜ਼ ਔਰ ਲੋਟ ਆਫ ਐਕਸਪੋਜ਼ਰ ਵਾਸ ਦੇਅਰ, ਹਨਾ, ਔਨ ਟੀਵੀ ਕਿ ਲਗਾਤਾਰ ਕ੍ਰਿਕਟ ਦੇ ਮੈਚ ਹੋਈ ਜਾਂਦੇ, ਬੰਦਾ ਦੁਖੀ ਹੋ ਜਾਂਦਾ ਕਿ ਯਾਰ ਜ਼ਿੰਦਗੀ ਚ ਹੋਰ ਕੁਛ ਹੈ ਹੀ ਨਹੀਂ, ਹਨਾ, ਓਵਰ ਐਕਸਪੋਜ਼ਰ ਵੀ ਹੈਗਾ ਦਰਸ਼ਕਾਂ ਨੂੰ, ਪਰ ਉਹ ਤੋਂ ਬਾਅਦ ਆਲ ਆਫ ਸਡਨ ਟੀਮ ਦੀ ਪਰਫਾਰਮੈਂਸ ਫੁੱਲ ਏਦਾਂ ਆਉਣ ਲੱਗ ਗਈ ਵਿਚ ਇਜ਼ ਵੈਰੀ ਅਨਲਾਈਕ ਇੰਡੀਆ, ਕਿ ਇੰਡੀਆ ਏਦਾਂ ਨਹੀਂ ਖੇਡਦਾ ਹੁੰਦਾ, ਹਨਾ, ਅਸੀਂ ਤਾਂ ਕਿਸਮਤ ਨਾਲ ਹੀ ਜਿੱਤਦੇ ਹਾਂ। ਮੈਨੂੰ ਤਾਂ ਲੋਕਾਂ ਨੂੰ ਮੈਂ ਇਸ ਵਾਰ ਦੇਖਿਆ ਕਿ ਲੋਕ ਕੌਨਫੀਡੈਂਟਲੀ ਇੰਡੀਆ ਦਾ ਮੈਚ ਦੇਖਦੇ, ਇਹ ਤੋਂ ਪਹਿਲਾਂ ਅਰਦਾਸ ਕਰ ਕਰ ਦੇਖਦੇ ਸੀ, ਹਾਏ ਭਗਵਾਨ ਚੱਕਾ ਵੱਜੇ, ਹਾਏ ਭਗਵਾਨ ਆਊਟ ਨਾ ਹੋ ਜੇ, ਰਾਮ ਜੀ ਐਂ ਕਰ ਦੋ, ਭਗਵਾਨ ਜੀ ਏਦਾਂ ਕਰ ਦੋ ਟਾਈਪ। ਐਤਕੀ ਥੋੜਾ ਜਿਹਾ ਮੈਨੂੰ ਇਹ ਲੱਗਿਆ ਕਿ ਆਮ ਲੋਕ ਵੀ ਇਹਨੂੰ ਸਟਰੈਂਥ ਤੇ ਦੇਖਣ ਲੱਗ ਗਏ, ਕੋਈ ਯਕੀਨ ਜ਼ਿਆਦਾ ਹੋ ਗਿਆ ਜਾਂ ਗੇਮ ਦੇ ਰੂਲ ਬਦਲ ਗਏ, ਵਾਈ ਇੰਡੀਆ ਟੀਮ ਲੁੱਕ ਸੋ ਗੁੱਡ, ਵਾਈ?
ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਨਾ ਵੀ ਇੰਡੀਆ ਟੀਮ ਬੈਸਟ ਕਿਉਂ, ਅਸਲ ਚ ਰਮਨ ਜੀ ਕ੍ਰਿਕਟ ਜਿਹੜੀ ਗੇਮ ਆ ਨਾ, ਮਤਲਬ ਕਿ ਇੱਕ ਅਕਸਰ ਅਸੀਂ ਹਿੰਦੀ ਕਮੈਂਟਰੀ ਚ ਇੱਕ ਸ਼ਬਦ ਹੁੰਦਾ ਅਨਿਸ਼ਚਿਤ ਕਾ ਖੇਲ ਹੈ ਕ੍ਰਿਕਟ ਬੋਲਦੇ ਹੁੰਦੇ ਨਾ, ਮਤਲਬ ਕਿ ਕੁਛ ਜਿਵੇਂ ਜੇ ਉਸੈਨ ਬੋਲਟ 9.5 ਸਕਿੰਟ ਚ ਭੱਜਦਾ ਤਾਂ ਇਹ ਵੀ ਹੋ ਸਕਦਾ ਵੀ ਉਹ 5 ਸਕਿੰਟ ਚ ਭੱਜੂ ਜਾਂ 15 ਸਕਿੰਟ ਚ ਭੱਜੂ, ਉਹ ਸਾਰੇ ਕੈਰੀਅਰ ਚ 9.5 ਤੋਂ 10 ਦੇ ਵਿਚਕਾਰ ਹੀ ਭੱਜੂਗਾ,
ਤੇ
ਜੇ ਕੋਈ ਹਾਕੀ ਟੀਮ ਪਲੇਅਰ ਖੇਡ ਰਹੀ ਆ ਉਹ ਵੀ ਉਸ ਤਰ੍ਹਾਂ ਪਰਫਾਰਮੈਂਸ ਹੋਏ, ਪਰ ਕ੍ਰਿਕਟ ਦੇ ਵਿੱਚ ਇੱਕੋ ਟਾਈਮ ਬ੍ਰਾਇਨ ਲਾਰਾ ਜੇ 400 ਰਨ ਬਣਾਉਂਦਾ ਤਾਂ ਅਗਲੇ ਮੈਚ ਉਹ 0 ਤੇ ਆਊਟ ਹੋ ਜਾਂਦਾ ਗਾ, ਤੇ ਇੱਕ ਬੋਲਰ ਜੇ ਅੱਜ ਸੁਨੀਲ ਜੋਸ਼ੀ ਨੇ ਇੱਕ ਵਾਰੀ 12 ਰਨ ਦੇ ਕੇ 6 ਵਿਕਟਾਂ ਲਈਆਂ ਤਾਂ ਕਿਤੇ ਕਿਤੇ 100 ਰਨ ਦੇ ਕੇ ਉਹਨੂੰ ਕਿਤੇ ਵਿਕਟ ਵੀ ਨੀ ਮਿਲੀ, ਇਸ ਕਰਕੇ ਇਹਦੇ ਵਿੱਚ ਬਹੁਤ ਅਪ ਡਾਊਨ ਹੁੰਦਾ, ਤੇ ਜਿਹਨੂੰ ਅਸੀਂ ਕ੍ਰਿਕਟ ਦੀ ਭਾਸ਼ਾ ਚ ਫਾਰਮ ਕਹਿੰਦੇ ਆ ਵੀ ਇਨਫਾਰਮ ਆ ਆਊਟ ਆਫ ਫਾਰਮ ਆ। ਇੰਡੀਆ ਲਈ ਮੈਂ ਫਿਰ ਕਹੂੰਗਾ ਇੰਡੀਆ ਦਾ ਇਤਫਾਕ ਕਹਿ ਲਓ, ਇੰਡੀਆ ਦੀ ਕਿਸਮਤ ਕਹਿ ਲਓ ਜਾਂ ਇੰਡੀਆ ਦੇ ਪਲੇਅਰਾਂ ਦਾ ਕਹਿ ਲਓ, ਕੋਈ ਰੂਲ ਚੇਂਜ ਵਾਲੀ ਗੱਲ ਨਹੀਂ, ਕੋਈ ਹੋਰ ਇਸ ਤਰ੍ਹਾਂ ਦੀ ਗੱਲ ਨਹੀਂ, ਇੰਡੀਅਨ ਪਲੇਅਰਾਂ ਨੇ ਆਪਣਾ ਪੀਕ ਪਰਫਾਰਮੈਂਸ, ਜਿਵੇਂ ਕੋਹਲੀ ਆ, ਕੋਹਲੀ ਨੋਟ ਆਊਟ ਬਹੁਤ ਅੱਛਾ ਗਾ, ਕੋਹਲੀ ਪਿਛਲੇ ਕੋਹਲੀ ਦੇ 2 ਸਾਲ ਬਹੁਤ ਮਾੜੇ ਆਏ, 2020-2021, ਪਰ 2022 ਫਾਰਮ ਉਹਨੇ ਫੜ ਲਈ, ਪਰ ਰੋਹਿਤ ਸ਼ੁਭਮਨ ਗਿੱਲ ਬਹੁਤ ਅੱਛੀ ਫਾਰਮ ਚੱਲ ਰਿਹਾ ਸੀ, ਹਾਲਾਂਕਿ ਉਹ ਸੈਕੜਾ ਨਹੀਂ ਲੱਗਿਆ, ਪਰ ਸ਼ੁਭਮਨ, ਪਰ ਰੋਹਿਤ ਸ਼ਰਮਾ ਪਿਛਲੇ ਸਮੇਂ ਤੋਂ ਆਊਟ ਆਫ ਫਾਰਮ ਚੱਲ ਰਿਹਾ ਸੀ, ਰੋਹਿਤ ਸ਼ਰਮਾ ਨੇ ਬਿਲਕੁਲ ਫਾਰਮ ਪਿੱਕ ਕੀਤੀ, ਫਿਰ ਸ਼੍ਰੀ ਸ਼ੇ ਅਈਅਰ ਦੀ ਬਹੁਤ ਅੱਛੀ ਫਾਰਮ ਸੀ ਪਰ ਉਹ ਇੰਜਰੀ ਕਰਕੇ ਬਾਹਰ ਹੋ ਗਿਆ, ਉਹਨੇ ਫਾਰਮ ਫੜ ਲਈ, ਫਿਰ ਕੇਐਲ ਰਾਹੁਲ ਦੀ ਇੰਜਰੀ ਹੋ ਗਈ ਸੀ ਔਰ ਉਹਨੇ ਇੰਜਰੀ ਤੋਂ ਵਾਪਸੀ ਕਰ ਲਈ, ਫਿਰ ਦੇਖੋ ਜਿਹੜਾ ਇੰਡੀਆ ਦਾ ਮੇਨ ਬੋਲਿੰਗ ਵੈਪਨ ਕਹਿੰਦਾ ਮੈਂ ਜਸਪ੍ਰੀਤ ਬੁਮਰਾਹ, ਉਹ ਇੰਜਰੀ ਇੱਕ ਸਾਲ ਗਰਾਊਂਡ ਤੋਂ ਬਾਹਰ ਆ, ਉਹਨੇ ਇੰਜਰੀ ਤੋਂ ਬਾਅਦ ਵਾਪਸੀ ਕੀਤੀ ਤੇ ਆਪਣਾ ਪੀਕ ਨੂੰ ਟੱਚ ਕੀਤਾ, ਇੱਕ ਸ਼ਮੀ ਵਾਲਾ ਜ਼ਰੂਰ ਡਿਸੀਜਨ ਗਲਤ ਸੀ ਜਦੋਂ ਸ਼ਮੀ ਨੂੰ ਨਹੀਂ ਖੜਾ ਰਹੇ ਸੀ, ਸ਼ਾਰਦੁਲ ਠਾਕੁਰ ਨੂੰ ਖੜਾ ਰਹੇ ਸੀ, ਸ਼ਮੀ ਦੀ ਫਾਰਮ ਵੀ ਬਹੁਤ ਅੱਛੀ ਆਈ, ਇੱਕ ਬਾਕੀ ਟੀਮਾਂ ਨੂੰ ਵੀ ਬੈਨੀਫਿਟ ਹੈ, ਇੰਡੀਅਨ ਪਲੇਅਰਾਂ ਨੂੰ ਬੈਨੀਫਿਟ ਹੋਊਗਾ, IPL ਖੇਲਦੇ ਨੇ ਡੋਮੈਸਟਿਕ, ਉਹਨਾਂ ਨੂੰ ਹੋਮ ਐਟਮੋਸਫੀਅਰ ਦਾ ਫਾਇਦਾ ਹੋ ਰਿਹਾ ਗਾ, ਪਰ ਉਹ ਕੁੱਲ ਮਿਲਾ ਕੇ ਜਿਹੜੇ ਸਾਰੇ ਪਲੇਅਰਾਂ ਦੇ ਫਾਰਮ ਸੀ ਨਾ, ਕੁਲਦੀਪ ਯਾਦਵ ਇੱਕ ਸਾਲ ਤੋਂ ਬਹੁਤ ਅੱਛੀ ਫਾਰਮ ਚੱਲ ਰਿਹਾ, ਸਾਰੇ ਪਲੇਅਰ ਜਿਵੇਂ ਆਈਅਰ ਨੇ ਜਾਂਦੇ ਜਾਂਦੇ ਸੈਂਚਰੀ ਲਗਾਈ ਆ, ਰਾਹੁਲ ਨੇ ਸੈਂਚਰੀ ਲਗਾਈ ਆ, ਵਰਲਡ ਕੱਪ ਦੇ ਲਾਸਟ ਮੈਚ ਤੱਕ ਜਾਂਦੇ ਜਾਂਦੇ ਦੇ ਇੰਡੀਆ ਦਾ ਹਰ ਪਲੇਅਰ ਚੰਗੀ ਫਾਰਮ ਦੇ ਵਿੱਚ ਆ ਗਿਆ। ਫਿਰ ਜਿਹੜੀ ਗੱਲ ਇੱਕ ਮੈਂ ਅਕਸਰ ਇੱਕ ਸ਼ਬਦ ਯੂਜ਼ ਕਰ ਦਿੰਦਾ ਜਿਵੇਂ ਹਾਕੀ ਤੇ ਫੁੱਟਬਾਲ ਚ ਕਹਿੰਦੇ ਆ, ਜਿਹੜੇ ਤੁਹਾਡੇ ਫਾਰਵਰਡ ਨੇ ਤੁਹਾਨੂੰ ਮੈਚ ਧੋਂਦੇ ਨੇ, ਜਿਹੜੇ ਤੁਹਾਡੇ ਡਿਫੈਂਸ ਨੇ ਉਹ ਟੂਰਨਾਮੈਂਟ ਚ ਧੋਂਦੇ ਆ, ਕ੍ਰਿਕਟ ਦੇ ਵਿੱਚ ਵੀ ਜਿਹੜੇ ਬੱਲੇਬਾਜ਼ ਨੇ ਉਹ ਮੈਚ ਧੋਂਦੇ ਨੇ, ਪਰ ਟੂਰਨਾਮੈਂਟ ਚ ਧੋਣ ਵਾਸਤੇ ਬੋਲਰ ਚਾਹੀਦੇ ਆ। ਇੰਡੀਆ ਨੂੰ ਬੋਲਿੰਗ ਕਿਤੇ ਇੰਡੀਆ ਦੀ ਸਟਰੈਂਥ ਨਹੀਂ ਰਹੀ, ਪਰ ਇਸ ਟੂਰਨਾਮੈਂਟ ਦੇ ਵਿੱਚ ਸਭ ਤੋਂ ਵੱਡੀ ਗੱਲ ਇੰਡੀਆ ਦੀ ਬੋਲਿੰਗ ਇੰਨੀ ਸਟਰੈਂਥ ਆ, ਤੁਸੀਂ 2 ਟੀਮਾਂ ਨੂੰ ਤਾਂ 100 ਤੋਂ ਪਹਿਲਾਂ ਰੋਕ ਲਿਆ, 3 ਟੀਮਾਂ ਨੂੰ ਤੁਸੀਂ 200 ਤੋਂ ਪਹਿਲਾਂ ਰੋਕ ਲਿਆ, ਜਿੱਥੇ 400 ਰਨਾਂ ਦੀਆਂ ਪਿੱਚਾਂ ਹੋਣ ਉੱਥੇ ਤੁਸੀਂ ਵਰਲਡ ਦੀਆਂ ਟੌਪ 5 ਟੀਮ ਆਸਟ੍ਰੇਲੀਆ, ਇੰਗਲੈਂਡ, ਪਾਕਿਸਤਾਨ, ਸ਼੍ਰੀਲੰਕਾ, ਉਹਨਾਂ ਨੂੰ 55 ਤੇ 83 ਤੇ 135 ਤੇ 191 ਤੇ ਆਲ ਆਊਟ ਕਰਦੇ ਹੋ, ਤਾਂ ਮੈਂ ਕਹਿੰਦਾ ਇਸ ਤੋਂ ਵੱਡੀ ਕੋਈ ਜਿੱਤ ਨਹੀਂ ਹੋ ਸਕਦੀ। ਪਹਿਲੇ ਮੈਚ ਅਸੀਂ ਆਲ ਆਊਟ ਕਰਤਾ 699 ਤੇ ਆਸਟ੍ਰੇਲੀਆ ਨੂੰ, ਪਰ ਸਾਡੇ ਵੀ 3 ਪਲੇਅਰ ਆਊਟ ਹੋ, ਜਿਹੜੀ ਤੁਸੀਂ ਗੱਲ ਕੀਤੀ ਸੀ ਨਾ ਅੱਗੇ ਦੁਆਵਾਂ ਕਰਦੇ ਸੀ, ਪਰ ਹੋਇਆ 3 ਪਲੇਅਰ ਆਊਟ ਹੋਏ ਤੇ ਰਾਹੁਲ ਤੇ ਵਿਰਾਟ ਕੋਹਲੀ ਖੜ ਗਏ। ਮਤਲਬ ਹਰ ਮੈਚ ਦੇ ਵਿੱਚ ਜਿੱਥੇ ਵੀ ਕਿਸੇ ਤੇ ਮੌਕਾ ਮਿਲਦਾ ਨਹੀਂ ਤਾਂ ਸਾਈਕਲ ਸਟੈਂਡ ਸਿੰਡਰੋਮ ਜਿਹਨੂੰ ਕਹਿੰਦੇ ਸੀ ਤੰਦੂਲਕਰ ਆਊਟ, ਸਾਰੀ ਟੀਮ ਸਾਈਕਲ ਸਟੈਂਡ ਸਟੈਂਡ ਮੂੰਹ ਡਿੱਗ ਜਾਂਦੀ ਸੀ, ਹੁਣ ਉਹ ਚੀਜ਼ ਨਜ਼ਰ ਨਹੀਂ ਆ ਰਹੀ। ਹੁਣ ਜਿਹੜਾ ਵੀ ਬੈਟਸਮੈਨ ਨੂੰ ਜ਼ਿੰਮੇਵਾਰੀ ਮੌਕਾ ਮਿਲਦਾ ਤਾਂ ਉਹ ਚੰਗੀ ਪਰਫਾਰਮੈਂਸ ਦਿਖਾਉਂਦਾ ਤੇ ਮੈਚ ਤੋਂ, ਸਾਰੇ ਪਲੇਅਰ ਇੰਜਰੀ ਤੋਂ ਵੀ ਵਾਪਸੀ ਹੋਈ ਉਹਨਾਂ ਦੀ ਤੇ ਉਹਨਾਂ ਦੀ ਫਾਰਮ ਵੀ ਆਪਣੀ ਚੰਗੀ ਫੜੀ ਆ। ਇਸ ਕਰਕੇ ਮੈਨੂੰ ਲੱਗਦਾ ਜਿਵੇਂ ਪਾਂਡਿਆ ਦੇ ਇੰਜਰੀ ਹੋਣ ਦਾ ਕੋਈ ਨੁਕਸਾਨ ਨਹੀਂ ਹੋਇਆ, ਕਿਉਂਕਿ ਪਾਂਡਿਆ ਸਿਕਸ ਬਾਲਰ ਦੀ ਭੂਮਿਕਾ ਨਿਭਾਉਂਦਾ ਸੀ ਜਡੇਜੇ ਨਾਲ, ਜਡੇਜਾ ਫੁੱਲ ਫਲੈਚ 10 ਓਵਰ ਕਰ ਰਿਹਾ ਹੈਗਾ ਬਹੁਤ ਅੱਛੇ, ਫਿਰ ਪਾਂਡਿਆ ਜਗ੍ਹਾ ਤੇ ਜੋ ਬੈਟਸਮੈਨ ਨੂੰ ਖੜਾ ਰਿਹਾ ਸੂਰਿਆ ਕੁਮਾਰ ਬਹੁਤ ਸੋਹਣਾ ਖੇਡ ਰਿਹਾ, ਸੂਰਿਆ ਕੁਮਾਰ ਨੂੰ ਹਾਲੇ ਉਹਨਾਂ ਨਹੀਂ ਮੌਕਾ ਮਿਲਿਆ, ਪਰ ਛੇਵੇਂ ਨੰਬਰ ਤੇ ਸੂਰਿਆ ਕੁਮਾਰ ਸਾਡੇ ਕੋਲ ਇਹ ਜਿਹਾ ਬੈਟਸਮੈਨ ਆ, ਜੇ 10 ਬਾਲਾਂ ਚ 20 ਰਨ ਚਾਹੀਦੇ ਹੋਣ 25 ਰਨ ਤਾਂ ਸੂਰਿਆ ਕੁਮਾਰ ਸਕੋਰ ਕਰ ਸਕਦਾ ਹੈਗਾ। ਤੇ ਕੁੱਲ ਮਿਲਾ ਕੇ ਸਾਰੇ, ਫਿਰ ਆਖਰੀ ਮੈਚ ਤਾਂ ਅਸੀਂ ਬੋਲਿੰਗ ਦਾ ਐਕਸਪੈਰੀਮੈਂਟ ਵੀ ਕਰ ਲਿਆ, ਕਿਉਂਕਿ ਕਿਸੇ ਵੇਲੇ ਸਾਡੇ ਕੋਲ ਤੰਦੂਲਕਰ, ਵਰਿੰਦਰ ਸਹਿਵਾਗ, ਗਾਂਗੁਲੀ ਪਾਰਟ ਟਾਈਮ ਬਾਲਰ ਹੁੰਦੇ ਸੀ, ਯੁਵਰਾਜ ਸਿੰਘ ਮੇਨ ਬਾਲਰ ਸੀ, ਰੈਨਾ ਪਾਰਟ ਟਾਈਮ ਬਾਲਰ ਸੀ, ਹੁਣ ਸਾਡੇ ਕੋਲ ਟਾਪ 4 ਚ ਕੋਈ ਬੋਲਿੰਗ ਨਹੀਂ ਕਰਦਾ ਸੀ, ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੇ ਇੱਕ ਵਿਕਟ ਵੀ ਲਈ ਆ, ਕਿਤੇ ਐਮਰਜੈਂਸੀ ਤੁਹਾਡੇ ਕਿਸੇ ਮੰਨ ਲਓ ਮੈਚ ਦੇ ਵਿੱਚ ਕਿਸੇ ਖਿਡਾਰੀ ਦੀ ਇੰਜਰੀ ਹੋ ਜੇ ਮੇਨ ਬਾਲਰ ਦੇ, ਸੱਟ ਲੱਗ ਜੇ, ਤਾਂ ਤੁਹਾਡੇ ਕੋਲ ਸਿਕਸਥ ਬਾਲਰ ਹੀ ਨਹੀਂ ਸੀਗਾ, ਹੁਣ ਤੁਸੀਂ ਘੱਟੋ ਘੱਟ ਜੇ 2-4 ਓਵਰ ਕਰਾਉਣੇ ਪੈ ਗਏ ਤੁਹਾਡੇ ਕੋਲ ਕੋਹਲੀ, ਰੋਹਿਤ ਸ਼ਰਮਾ, ਸ਼ੁਭਮਨ ਗਿੱਲ 3 ਆਪਸ਼ਨਸ ਹੈਗੀਆਂ, ਤੇ ਫੀਲਡਿੰਗ ਸਾਡੀ ਟੂਰਨਾਮੈਂਟ ਚ ਫੀਲਡਿੰਗ ਇੰਡੀਆ ਦੀ ਕਿਤੇ ਬਾਹਲੀ ਚੰਗੀ ਨਹੀਂ ਰਹੀ, ਹਾਲਾਂਕਿ ਜਡੇਜਾ, ਰੋਬਨ ਸਿੰਘ ਤੇ ਕੈਫ ਤੇ ਯੁਵਰਾਜ ਸਿੰਘ ਰੈਣਾ ਦਾ ਦੌਰ ਅੱਛਾ ਸੀ, ਹੁਣ ਫੀਲਡਿੰਗ ਵੀ ਅੱਛੀ ਹੋ ਰਹੀ ਆ, ਤੇ ਰੂਲਸ ਦੀ ਕੋਈ ਐਸੀ ਗੱਲ ਨਹੀਂ, ਕੁੱਲ ਮਿਲਾ ਕੇ ਪਲੇਅਰਸ ਫਾਰਮ ਆ ਗਈ ਸਾਰਿਆਂ ਦੀ ਵਾਪਸ, ਤੇ ਸਾਰੇ ਪਲੇਅਰ ਇਹਨੂੰ ਕਹਿੰਦੇ ਕਲਿੱਕ ਹੋ ਗਏ, ਕਲਿੱਕ ਹੋ ਰਹੇ ਨੇ।
ਅੱਛਾ ਨਵਦੀਪ, ਇੱਕ ਗੱਲ ਹੋਰ ਸੀ ਮੈਂ ਆਲਮੋਸਟ ਤੁਹਾਨੂੰ ਪੁੱਛਣਾ ਹੀ ਸੀਗਾ ਵੀ ਚਲੋ ਇੰਡੀਆ ਦੀ ਗੱਲ ਕਰੀਏ ਤੇ ਉਹ ਤੋਂ ਬਾਅਦ ਮੈਨੂੰ ਸੈਕਿੰਡ ਕੰਮ, ਮਤਲਬ ਜੇ ਦੁਨੀਆ ਚ ਮੈਂ ਕ੍ਰਿਕਟ ਦੇਖਣਾ ਹੋਵੇ, ਜੇ ਇੰਡੀਆ ਬਾਹਰ ਹੋ ਗਿਆ ਤਾਂ ਉਹ ਤੋਂ ਬਾਅਦ ਮੇਰੀ ਸੈਕਿੰਡ ਆਪਸ਼ਨ ਪਾਕਿਸਤਾਨ ਹੋ ਜਾਂਦੀ ਸੀ, ਚਲੋ ਯਾਰ ਪੰਜਾਬੀ ਬੋਲਦੇ ਆ ਤੇ ਪੰਜਾਬੀ ਵਾਲੇ ਬੰਦੇ ਹਨਾ, ਨੇੜੇ ਦਾ ਪਿੰਡ ਲੱਗਦਾ ਵੀ ਚਲੋ ਆਪਣੇ ਤੋਂ ਬਾਅਦ ਉਹਨਾਂ ਦੀ ਵਾਰੀ ਹੈ। ਤੇ ਪਾਕਿਸਤਾਨ ਦੀ ਪਰਫਾਰਮੈਂਸ ਬੜੀ ਲੈਕ ਲਸਟਰ ਰਹੀ ਹੈ ਕਿ ਪਾਕਿਸਤਾਨ ਕਿਸੇ ਪਾਸੇ ਨਹੀਂ ਦਿਖਿਆ, ਉਹਦੇ ਘਰੋਗੀ ਕਾਰਨ ਬੈਕਗਰਾਉਂਡ ਵਿੱਚ ਪਿਆ ਸੀ ਜਾਂ ਐਕਸੀਡੈਂਟਲ ਪਰਫਾਰਮੈਂਸ ਨਹੀਂ ਹੋ ਸਕੀ। ਹੁਣੇ ਰਾਜਵਿੰਦਰ ਹੋਰਾਂ ਨੇ ਮੀਂਹ ਦੀ ਭੂਮਿਕਾ ਵੀ ਲਿਖੀ ਹੈ, ਕਹਿੰਦੇ 2 ਵਾਰ ਪਾਕਿਸਤਾਨ ਤੇ ਮੀਂਹ ਦੀ ਮਾਰ ਵੀ ਪੈ ਗਈ ਵਰਲਡ ਕੱਪਾਂ ਦੇ ਵਿੱਚ। ਸੋ ਆਹ ਫੈਕਟਰ ਮੈਨੂੰ ਨਹੀਂ ਸੀ ਪਤਾ ਕਿ ਯਾਰ ਪਾਕਿਸਤਾਨ ਜਿੱਡੀ ਤਕੜੀ ਵਿਜ਼ੀਬਲ ਟੀਮ ਹੈ ਉਹ ਉਸ ਤਰ੍ਹਾਂ ਦੀ ਕਿਤੇ ਪਰਫਾਰਮੈਂਸ ਨਹੀਂ ਦਿਖੀ, ਬਹੁਤ ਬੇਚਾਰਗੀ ਹੈ ਕਿ ਉਹਨਾਂ ਨੂੰ ਪਈ ਆ ਗਲੇ, ਉਹਦੇ ਕੀ ਕਾਰਨ ਰਹੇ ਨੇ, ਕੀ ਲੱਗਦਾ ਤੁਹਾਨੂੰ?
ਪਹਿਲਾਂ ਤਾਂ ਮੈਂ ਮੀਂਹ ਵਾਲਾ ਗੱਲ ਕਲੀਅਰ ਕਰਨੀ ਚਾਹੂੰਗਾ, ਮੀਂਹ ਨੇ ਤਾਂ ਪਾਕਿਸਤਾਨ ਨੂੰ ਬੈਨੀਫਿਟ ਕੀਤਾ ਗਾ, ਨੁਕਸਾਨ ਨਹੀਂ ਕੀਤਾ। ਜਿਹੜਾ 4 ਨਵੰਬਰ ਨੂੰ ਨਿਊਜ਼ੀਲੈਂਡ ਤੇ ਪਾਕਿਸਤਾਨ ਦਾ ਮੈਚ ਹੋਇਆ ਸੀ, ਉਹ ਜੋ ਨਿਊਜ਼ੀਲੈਂਡ ਨੇ 401 ਸਕੋਰ ਕੀਤਾ ਸੀ 50 ਓਵਰ ਚ, ਤੇ ਪਾਕਿਸਤਾਨ ਜਿਹੜਾ ਰਨ ਚੇਸ ਕਰ ਰਿਹਾ ਸੀ, ਪਾਕਿਸਤਾਨ ਬਹੁਤ ਅੱਛਾ ਖੇਡਿਆ, 25.5 ਓਵਰ ਚ ਪਾਕਿਸਤਾਨ ਨੇ 200 ਰਨ ਬਣਾਏ, 1 ਆਊਟ ਸੀ, ਤਾਂ ਉਸੇ ਪੇਸ ਤੇ 50 ਓਵਰ ਖੇਡਣੇ ਬਹੁਤ ਮੁਸ਼ਕਲ ਸੀ, ਤੇ ਮੀਂਹ ਪੈਣ ਕਰਕੇ ਪਾਕਿਸਤਾਨ ਉਹ ਮੈਚ ਡਕਵਰਥ ਲੂਇਸ ਨਿਜ਼ਮ ਦੇ ਨਾਲ ਜਿੱਤ ਗਿਆ 21 ਰਨ ਨਾਲ। ਤੇ ਮੀਂਹ ਨਾਲ ਅਸਲ ਚ ਮੈਂ ਪਾਕਿਸਤਾਨ ਨੂੰ ਮੈਂ ਬਹੁਤ ਫਾਲੋ ਕਰਦਾ ਤੁਹਾਡੇ ਵਾਂਗੂ, ਮੈਂ ਵੀ ਪਾਕਿਸਤਾਨ ਨੂੰ ਬਹੁਤ ਲਾਈਕ ਕਰਦਾ, ਮੈਂ 1-1 ਮੈਚ ਦੇਖ ਕੇ ਆਇਆ ਪਾਕਿਸਤਾਨ ਤੇ ਬੜਾ। ਪਾਕਿਸਤਾਨ ਟੀਮ ਦੇ ਵਿੱਚ ਜਿਹੜੀ ਕਮੀ ਨਜ਼ਰ ਆਈ, ਅਸਲ ਚ ਪਾਕਿਸਤਾਨ ਇੱਕ ਤਾਂ ਉਹਨਾਂ ਨੂੰ ਨੁਕਸਾਨ ਹੋਇਆ ਇੰਡੀਅਨ ਪਿੱਚਾਂ ਦਾ, ਉਹਨਾਂ ਨੂੰ ਐਕਸਪੀਰੀਅੰਸ ਨਹੀਂ, 7 ਸਾਲ ਬਾਅਦ ਉਹ ਇੰਡੀਆ ਦੇ ਵਿੱਚ ਆਏ ਆ, ਜੋ ਇੰਡੀਆ ਪਾਕਿਸਤਾਨ ਦੇ ਰਾਜਨੀਤੀ ਦੀ ਭੇਂਟ ਚੜੀ ਆ ਸਪੋਰਟਸ। ਦੇਖੋ ਮੈਕਸਵੈਲ ਕਿਉਂ ਚੰਗਾ ਖੇਡ ਰਿਹਾ, ਮੈਕਸਵੈਲ ਇੰਡੀਅਨ ਪਿੱਚਾਂ ਦਾ ਭੇਤੀ ਆ, ਡੀਕੌਕ ਵੀ ਇੰਡੀਅਨ ਪਿੱਚਾਂ ਦਾ ਭੇਤੀ ਆ, ਉਹ IPL ਦੇ ਵਿੱਚ 2-2 ਮਹੀਨੇ ਇੱਥੇ ਰਹਿੰਦੇ ਨੇ। ਤੁਸੀਂ ਦੇਖੋ ਮੈਕਸਵੈਲ, ਵਾਰਨਰ, ਡੀਕੌਕ, ਉਹ ਤਾਂ ਇੰਡੀਅਨ ਹੋਮ ਕਾ, ਜਦੋਂ ਵਾਰਨਰ ਖੇਡਣਗੇ ਹੈਦਰਾਬਾਦ, ਸਾਰੇ ਹੈਦਰਾਬਾਦ ਨੂੰ ਚਾਹ ਚੜ ਗਿਆ, ਕਿਉਂਕਿ ਹੈਦਰਾਬਾਦ ਵੱਲੋਂ ਖੇਡਦਾ ਰਿਹਾ। ਮੈਕਸਵੈਲ ਨੂੰ ਪੰਜਾਬ ਦੇ ਵਿੱਚ ਮੋਹਾਲੀ ਚ ਮੈਚ ਹੁੰਦਾ ਸੀ, ਗਲੈਨ ਸਿੰਘ ਮੈਕਸਵੈਲ ਲਿਖਦੇ ਸੀ ਟੀ ਸ਼ਰਟਾਂ ਦੇ। ਇਹ ਸਾਰੇ ਪਲੇਅਰ ਇਹ ਬੜੇ ਫਮੇਲੀਅਰ ਪਲੇਅਰ ਨੇ ਇੰਡੀਅਨ ਪਿੱਚਾਂ ਦੇ, ਇੰਡੀਅਨ ਐਟਮੋਸਫੀਅਰ ਦੇ। ਪਾਕਿਸਤਾਨ ਨੂੰ ਇਹੀ ਪ੍ਰੋਬਲਮ ਆਈ ਵੀ ਇੰਡੀਅਨ ਐਟਮੋਸਫੀਅਰ ਦੀ, ਉਹ ਜਿਵੇਂ ਉਹਨਾਂ ਕੋਲ ਪੇਸ ਬੈਟਰੀ ਸੀ, ਰੌਫ ਬੋਲਿੰਗ ਕਰਦਾ ਸੀ, ਰੌਫ ਤੋਂ ਉਹ ਬੋਲਿੰਗ ਹੀ ਨਹੀਂ ਹੋ ਰਹੀ ਸੀ, ਕਿਉਂਕਿ IPL ਦਾ ਤਜਰਬਾ ਪਲੇਅਰਾਂ ਦਾ ਸੀਗਾ। ਬਾਬਰ ਆਜ਼ਮ ਜਿਹੜਾ ਵਰਲਡ ਨੰਬਰ 1 ਬੈਟਸਮੈਨ ਸੀ, 100 ਨਹੀਂ ਲੱਗਿਆ ਉਸ ਤੋਂ, ਮਤਲਬ ਇੱਕ ਤਾਂ ਇਹ ਨੁਕਸਾਨ ਉਹਨਾਂ ਨੂੰ ਹੋਇਆ ਵੱਡਾ ਇੰਡੀਅਨ ਪਿੱਚਾਂ ਦਾ ਐਕਸਪੀਰੀਅੰਸ ਨਾ ਹੋਣ ਦਾ। ਤੇ ਦੂਸਰਾ ਲੱਗੀ ਆ ਪਾਕਿਸਤਾਨ ਦੀ ਵੀ, ਪਾਕਿਸਤਾਨ ਟੀਮ ਚ ਨਾ ਜੋ ਪਾਕਿਸਤਾਨ ਦੇ ਹਾਲਾਤ ਨੇ, ਜੋ ਪੋਲੀਟੀਕਲੀ ਉਥਲ ਪੁਥਲ ਆ, ਉਹਨਾਂ ਦੀ ਬੋਰਡ ਦੀ ਉਥਲ ਪੁਥਲ ਆ, ਪਲੇਅਰਾਂ ਚ ਉਹਨਾਂ ਦੀ ਬੈਂਚ ਸਟਰੈਂਥ ਵੀ ਉਨੀ ਮਜ਼ਬੂਤ ਨਹੀਂ, ਇੰਨੀ ਮਜ਼ਬੂਤ ਨਹੀਂ ਸਾਡੇ। ਹੁਣ ਦੇਖੋ ਤੁਸੀਂ, ਦੇਖੋ ਸ਼ਰਦੁਲ ਠਾਕੁਰ ਬਾਹਰ ਬੈਠਾ, ਭੁਵਨੇਸ਼ਵਰ ਬਾਹਰ ਆ, ਅਰਸ਼ਦੀਪ ਬਾਹਰ ਆ, ਉਮਰਾਨ ਮਲਿਕ ਬਾਹਰ ਆ, ਸਾਡੇ ਕਿੰਨੇ ਜੈਦੀਪ ਉਹਨਾਂ ਤੱਕ ਬਾਹਰ ਆ, ਜੁਗਵਿੰਦਰ ਚਹਿਲ ਬਾਹਰ ਬੈਠਾ ਗਾ, ਸਾਡੇ ਤਾਂ ਕਿੰਨੇ ਕਿੰਨੇ ਦੋ ਦੋ ਤਿੰਨ ਤਿੰਨ ਟੀਮਾਂ ਬਣ ਸਕਦੀਆਂ, ਸਾਡੇ ਤਾਂ ਇਸ਼ਾਨ ਕਿਸ਼ਨ ਓਪਨਰ ਬਾਹਰ ਆ, ਬਾਕੀ ਸੰਜੂ ਸੈਮਸਨ ਬਾਹਰ ਆ ਟੀਮ ਤੋਂ, ਕਿੰਨੇ ਪਲੇਅਰ ਨੇ ਜਿਹੜੇ ਖੇਡ ਸਕਦੇ ਨੇ, ਉਹਨਾਂ ਕੋਲੇ ਇੱਕ ਪਲੇਅਰ ਇੰਜਰੀ ਹੁੰਦੀ ਆ, ਇੱਕ ਪਲੇਅਰ ਦੀ ਰਿਕਵਰੀ ਨੀ, ਫਿਰ ਉਹਨਾਂ ਕੋਲ ਸਪਿਨਰ ਕੋਈ ਅੱਛਾ ਨੀ ਸੀਗਾ, ਕਿਉਂਕਿ ਜਿਹੜੀਆਂ ਐਡਮ ਜੈਂਪਾ ਟੋਪ ਬਾਈ ਵਿਕਟ ਟੇਕਰ ਜਾ ਰਿਹਾ ਆਸਟ੍ਰੇਲੀਆ ਦਾ, ਇੰਡੀਆ ਦੇ ਵਿੱਚ ਵੀ ਦੋਨਾਂ ਨੇ ਰਲਾ ਕੇ 25 ਤੋਂ ਵੱਧ ਵਿਕਟਾਂ ਲਈਆਂ, ਜਡੇਜਾ ਤੇ ਆਪਣੇ ਦੂਸਰੇ ਕੁਲਦੀਪ ਯਾਦਵ ਨੇ, ਤੇ ਉਹਨਾਂ ਦੇ ਸ਼ਾਦਾਬ ਖਾਨ ਤੋਂ ਵਿਕਟਾਂ ਨੀ, ਉਸ ਤਰ੍ਹਾਂ ਸਪਿਨਰ ਨੀ ਚੱਲ ਸਕਿਆ, ਫਿਰ ਫਖਰ ਜਮਾਨ ਨੂੰ ਮਗਰੋਂ ਮੌਕਾ ਦਿੱਤਾ, ਪਾਕਿਸਤਾਨ ਇੱਕ ਦੋ ਮੈਚ ਇਹੋ ਜਿਹੇ ਜਿਹੜੇ ਹਲਕੇ ਚ ਲੈ ਗਿਆ, ਮੈਂ ਖੁਦ ਮੈਚ ਦੇਖਿਆ ਪਾਕਿਸਤਾਨ ਤੇ ਅਫਗਾਨਿਸਤਾਨ ਦਾ ਚੇਨਈ ਚ, ਉਹ ਬੜਾ ਅੱਛਾ ਸਕੋਰ ਕੀਤਾ ਸੀ ਪਾਕਿਸਤਾਨ ਨੇ 350 ਤੋਂ ਉੱਪਰ, ਪਰ ਉਧਰ ਉਹਨਾਂ ਤੋਂ ਕਿਸੇ ਬਾਲਰ ਨੇ ਵਿਕਟ ਟੇਕਿੰਗ ਬਾਲ ਨੀ ਕੀਤੀ ਤੇ ਉਹ ਹਾਰ ਗਏ ਅਫਗਾਨਿਸਤਾਨ ਤੋਂ, ਕੁੱਲ ਮਿਲਾ ਕੇ ਤਾਂ 2 ਪੁਆਇੰਟ ਨਹੀਂ ਬਾਹਰ ਹੋਇਆ ਨਾ ਪਾਕਿਸਤਾਨ, ਪਾਕਿਸਤਾਨ ਦੇ 8 ਤੇ 2 ਪੁਆਇੰਟ ਘੱਟ ਰਹਿ ਗਏ ਤੇ ਨਿਊਜ਼ੀਲੈਂਡ ਤੋਂ, ਤੇ ਪਾਕਿਸਤਾਨ ਪਹੁੰਚ ਸਕਦਾ ਸੀ, ਤੇ ਪਾਕਿਸਤਾਨ ਟੀਮ ਤੋਂ ਮੈਨੂੰ ਵੀ ਇੰਨੀ ਆਸ ਨੀ ਲੱਗਦੀ, ਕਿਉਂਕਿ ਜਦੋਂ ਮੈਚ ਵਰਲਡ ਕੱਪ ਸ਼ੁਰੂ ਹੋਇਆ ਸੀ ਇੰਡੀਆ ਆਸਟ੍ਰੇਲੀਆ ਪਾਕਿਸਤਾਨ ਇੰਗਲੈਂਡ ਟਾਪ 4 ਫੇਵਰੇਟ ਸੀ, 5ਵੇਂ ਤੇ ਨਿਊਜ਼ੀਲੈਂਡ ਸੀ, ਤੇ ਇੰਡੀਆ ਆਸਟ੍ਰੇਲੀਆ ਦਾ ਤਾਂ ਪ੍ਰਦਰਸ਼ਨ ਰਿਹਾ, ਸਾਊਥ ਅਫਰੀਕਾ ਨੇ ਵੀ ਅੱਛਾ ਕੀਤਾ, ਨਿਊਜ਼ੀਲੈਂਡ ਨੇ ਵੀ ਅੱਛਾ ਕੀਤਾ, ਪਾਕਿਸਤਾਨ ਤੇ ਇੰਗਲੈਂਡ ਦੀ, ਇੰਗਲੈਂਡ ਦਾ ਉਸ ਤੋਂ ਵੀ ਮਾੜਾ ਪ੍ਰਦਰਸ਼ਨ ਰਿਹਾ, ਇੰਗਲੈਂਡ ਲਈ ਤਾਂ ਇੱਕ ਵਾਰੀ ਇਹ ਲਾਲੇ ਆ ਗਏ ਸੀ ਕਿ ਉਹ ਚੈਂਪੀਅਨ ਟਰਾਫੀ ਦੀ ਰੇਸ ਤੋਂ ਬਾਹਰ ਸੀ, ਸਿਰਫ ਟਾਪ 8 ਕੰਟਰੀਜ਼ ਨੇ ਪਾਕਿਸਤਾਨ ਚ ਹੋਣ ਵਾਲੀ ਚੈਂਪੀਅਨ ਟਰਾਫੀ ਲਈ ਕੁਆਲੀਫਾਈ ਹੋਣਾ ਸੀ, ਤੇ ਇਸ ਕਰਕੇ ਪਾਕਿਸਤਾਨ ਦੇ ਕਈ ਇਹ ਰਹੇ, ਮਤਲਬ ਕਿ ਪਾਕਿਸਤਾਨ ਦੀ ਬਾਬਰ ਆਜ਼ਮ ਤੇ ਲੋੜੋ ਵੱਧ ਨਿਰਭਰਤਾ ਵੀ ਉਹਨਾਂ ਨੂੰ ਮਹਿੰਗੀ ਪਈ, ਇੰਡੀਆ ਦੇ ਵਿੱਚ ਜੋ ਸਚਿਨ ਦੀ ਨਿਰਭਰਤਾ ਹੁੰਦੀ ਸੀ ਕਿਸੇ ਵੇਲੇ, ਉਹ ਹੁਣ ਸਚਿਨ, ਵਿਰਾਟ ਕੋਹਲੀ, ਰੋਹਿਤ, ਸ਼ੁਭਮਨ ਗਿੱਲ, ਅਯਰ, ਰਾਹੁਲ ਸਾਰੇ ਅੱਛੀ ਫਾਰਮ ਦੇ ਵਿੱਚ ਨੇ, ਇਸ ਕਰਕੇ ਕੁਛ ਮੈਨੂੰ ਲੱਗਦਾ ਇੰਟਰਨਲ ਪੋਲਿਟਿਕਸ ਵੀ ਪਾਕਿਸਤਾਨ ਚ ਕਾਫੀ ਚੱਲ ਰਹੀ ਆ ਟੀਮ ਦੇ ਵਿੱਚ, ਕੁਛ ਪਲੇਅਰਾਂ ਚ ਕੁਛ ਦੋ ਗਰੁੱਪ ਬਣੇ ਜਿਹਨਾਂ ਦੇ, ਤੇ ਉਹ ਗਰੁੱਪਿਜ਼ਮ ਵੀ ਟੀਮ ਨੂੰ ਮਹਿੰਗਾ ਪਿਆ।
ਓਕੇ, ਤੇ ਸ਼ੁਭਮਨ ਗਿੱਲ ਕਿਵੇਂ ਲੱਗਦਾ ਵੀ, ਪਹਿਲਾਂ ਮੈਨੂੰ ਲੱਗਿਆ ਮੈਂ ਕਿਹਾ ਨੌਜਵਾਨ ਮੁੰਡਾ ਆਇਆ ਯਾਰ ਵਧੀਆ ਸਕੋਰ ਕਰ ਜਾਵੇ, ਕਿੱਦਾਂ ਉਹਨੂੰ ਮੈਨੂੰ ਲੱਗਦਾ ਜਿਵੇਂ ਖੁੱਲ ਕੇ ਜਾਂ ਉਹ ਓਪਨਰ ਬੈਟਸਮੈਨ ਦੇ ਤੌਰ ਤੇ ਮਤਲਬ ਬੇਫਿਕਰੀ ਨਾਲ ਖੇਡ ਰਿਹਾ ਹੈ ਤੇ ਵਧੀਆ ਖੇਡ ਰਿਹਾ, ਜਾਂ ਉਹਦੀ ਕਿਹੜੀ ਸੈਂਚਰੀ ਬਣਨੀ ਚਾਹੀਦੀ ਹੈ?
ਸ਼ੁਭਮਨ ਗਿੱਲ ਬਿਲਕੁਲ ਸੋਹਣਾ ਖੇਡ ਰਿਹਾ ਜੀ, ਮੈਂ ਸ਼ੁਭਮਨ ਗਿੱਲ ਬਾਰੇ ਤੁਹਾਨੂੰ ਹੋਰ ਦੱਸਾਂ, ਸ਼ੁਭਮਨ ਗਿੱਲ ਨੂੰ ਜਦੋਂ ਪਹਿਲੇ ਮੈਚ ਆਪਣੇ ਸਾਨੂੰ ਪਤਾ ਲੱਗਿਆ ਵੀ ਉਸਨੂੰ ਡੇਂਗੂ ਹੋਇਆ ਨਾ, ਤਾਂ ਉਹ ਕਰਕੇ ਸ਼ੁਭਮਨ ਗਿੱਲ ਦੀ ਉਹ ਪੋਜੀਸ਼ਨ ਸੀ, ਇੱਕ ਵਾਰ ਅਕਸਰ ਕਿਹਾ ਜਾਂਦਾ ਗਾ ਵੀ ਡੇਂਗੂ ਦਾ ਬੰਦਾ ਮਹੀਨਾ ਵੀਕਨੈਸ ਚ ਨੀ ਉੱਠਦਾ, ਪਰ ਜੋ ਸ਼ੁਭਮਨ ਗਿੱਲ ਨੂੰ ਮੌਕਾ ਮਿਲਿਆ ਤੇ ਉਸਨੇ ਇੱਕ ਮੈਚ ਆਲਮੋਸਟ 100 ਕਲੋਜ਼ ਤੇ ਪਹੁੰਚ ਗਿਆ ਸੀ, 50 ਲਗਾਤਾਰ ਬਣਾ ਰਿਹਾ, ਕਿਉਂਕਿ ਮੈਨੂੰ ਇੱਕ ਚੀਜ਼ ਲੱਗਦਾ ਇੰਡੀਅਨ ਟੀਮ ਨੇ ਥੋੜੀ ਸਟ੍ਰੈਟਜੀ ਵੀ ਚੇਂਜ ਕੀਤੀ ਆ, ਕਿਉਂਕਿ ਜਿਹੜਾ ਨਾ ਕਹਿੰਦੇ ਆ ਜਿਹਨਾਂ ਨੇ ਕਹਿੰਦੇ ਆ ਇੰਡੀਆ ਨੇ ਕੁਛ ਚੀਜ਼ਾਂ ਵਰਲਡ ਕੱਪ ਵਾਸਤੇ ਰਿਜ਼ਰਵ ਰੱਖੀਆਂ ਸੀ ਜਿਹੜੀਆਂ ਪਹਿਲਾਂ ਐਕਸਪੈਰੀਮੈਂਟ ਚੱਲ ਰਹੇ ਸੀ, ਵਰਲਡ ਕੱਪ ਚ ਬਿਲਕੁਲ ਨਵੀਂ ਖੇਡੀ, ਜਿਵੇਂ ਰੋਹਿਤ ਸ਼ਰਮਾ ਆਉਣ ਸਾਰ ਕਿਸੇ ਵੇਲੇ ਜੋ 96 ਚ ਜੈ ਸੂਰੀਆ ਕਾਲੂ ਵਿਤਰਨਾ ਕਰਦੇ ਸੀ, ਇਹਨਾਂ ਨੇ ਪਹਿਲੇ ਪਾਵਰ ਪਲੇ ਨੂੰ ਬਹੁਤ ਯੂਜ਼ ਕੀਤਾ, ਸ਼ੁਭਮਨ ਗਿੱਲ ਨੇ ਵੀ, ਰੋਹਿਤ ਸ਼ਰਮਾ ਨੇ ਵੀ, ਜਦੋਂ ਤੁਸੀਂ ਇਸ ਤਰ੍ਹਾਂ ਦੀ ਰਿਸਕ ਵਾਲੀ ਇਨਿੰਗ ਖੇਡਦੇ ਹੋ ਤੇ ਵਿਰਾਟ ਕੋਹਲੀ ਦੀ ਇਨਿੰਗ ਉਹ ਹੁੰਦੀ ਹੈ ਵੀ ਉਹਨਾਂ ਨੇ ਵਿਕਟ ਬਚਾ ਕੇ ਖੇਡਣਾ ਐਂਡ ਤੱਕ, ਤੇ ਇਹ ਦੋਨੋਂ ਪਲੇਅਰ ਰਨ ਬਣਾਉਣ ਲਈ ਖੇਡਦੇ ਨੇ, ਤੁਸੀਂ ਦੇਖੋ ਪਿਛਲੇ ਬਹੁਤੇ ਮੈਚਾਂ ਚ 10 ਓਵਰਾਂ ਚ ਅਸੀਂ 80-90 ਬਣਾ ਜਾਂਦੇ ਹਾਂ, ਫਿਰ 10 ਓਵਰਾਂ 40 ਬਣਦੇ ਨੇ, ਉਹ ਸਟਾਰਟਿੰਗ ਦੇ ਵਿੱਚ ਕਰਦੇ ਨੇ, ਪਰ ਸ਼ੁਭਮਨ ਗਿੱਲ 50 ਸਕੋਰ ਕਰ ਰਿਹਾ, ਕਿਸੇ ਮੈਚ ਮਾੜਾ ਨੀ ਖੇਡ ਰਿਹਾ, ਮਤਲਬ ਇੱਕ ਮੈਚ ਤਾਂ ਮਾੜਾ ਰਹਿ ਜਾਂਦਾ, ਹਾਲਾਂਕਿ ਜਿਵੇਂ ਉਹਦੀ ਫਾਰਮ ਸੀ ਉਦੋਂ 100 ਲੱਗ ਰਹੇ ਸੀ, ਉਦੋਂ 100 ਦੀ ਆਸ ਕੀਤੀ ਜਾ ਰਹੀ ਆ, ਪਰ ਮੈਨੂੰ ਇੱਕ ਲੱਗਦਾ ਕਿ ਅਹਿਮਦਾਬਾਦ ਚ ਸ਼ੁਭਮਨ ਗਿੱਲ ਦਾ ਹੋਮ ਗਰਾਊਂਡ ਆ, ਕਿਉਂਕਿ ਗੁਜਰਾਤ ਵੱਲੋਂ ਖੇਡਦਾ ਉਹ IPL ਚ, ਤੇ ਸਭ ਤੋਂ ਬੈਸਟ ਰਿਕਾਰਡ ਉਹਦਾ ਅਹਿਮਦਾਬਾਦ ਆ, ਤੇ ਉਮੀਦ ਕਰਾਂਗੇ ਵੀ ਬੰਬੇ ਦੇ ਸੈਮੀ ਫਾਈਨਲ ਚ ਜਿੱਤਣ ਤੋਂ ਬਾਅਦ ਜੋ ਇੰਡੀਆ ਫਾਈਨਲ ਖੇਡੂਗਾ ਤਾਂ ਸ਼ੁਭਮਨ ਗਿੱਲ ਵੱਡੀ ਪਾਰੀ ਦੇਖ ਸਕਦਾ, ਸ਼ੁਭਮਨ ਗਿੱਲ ਦੀ ਕੁੱਲ ਮਿਲਾ ਕੇ ਸ਼ੁਭਮਨ ਗਿੱਲ ਉਮੀਦਾਂ ਤੇ ਖਰਾ ਉਤਰ ਰਿਹਾ ਜੀ, ਜਿਸ ਤਰ੍ਹਾਂ ਉਹ ਇੰਜਰੀ ਤੋਂ, ਮਤਲਬ ਇੰਜਰੀ ਕਹਿ ਡੇਂਗੂ ਤੋਂ ਉਭਰਿਆ ਗਾ, ਡੇਂਗੂ ਦੀ ਵੀਕਨੈਸ ਦੇ ਬਾਵਜੂਦ ਪਰਫਾਰਮੈਂਸ ਵਧੀਆ ਕਰ ਰਿਹਾ।
ਅੱਛਾ ਨਵਦੀਪ, ਮੈਨੂੰ ਨਾ ਬਹੁਤਾ ਨੌਲੇਜ ਤਾਂ ਨਹੀਂ ਹੈਗੀ ਇਸ ਮਾਮਲੇ ਦੇ ਕਿ ਨਵੀਆਂ ਟੀਮਾਂ ਕਿਹੜੀਆਂ ਸ਼ਾਮਲ ਹੋਈਆਂ ਜਿਵੇਂ ਹਾਲੈਂਡ ਤੇ ਅਫਗਾਨਿਸਤਾਨ, ਮੈਨੂੰ ਇਹ ਨਹੀਂ ਪਤਾ ਕਿ ਵਰਲਡ ਕੱਪ ਕ੍ਰਿਕਟ ਚ ਇਹਨਾਂ ਨੂੰ ਕਿੰਨੀ ਕਿੰਨੀ ਦੇਰ ਹੋ ਗਈ, ਬਟ ਦੇ ਆਰ ਕੁਆਇਟ ਨਿਊ, ਠੀਕ ਹੈ, ਨਿਊਜ਼ੀਲੈਂਡ ਆਸਟ੍ਰੇਲੀਆ ਜੋ ਅਸੀਂ ਪਹਿਲਾਂ ਟ੍ਰੈਡੀਸ਼ਨਲ ਦੇਖਦੇ ਸੀ, ਇਹਨਾਂ ਵਿੱਚ ਵੀ ਯਾਰ ਮੈਂ ਇਹ ਸੁਣਦਾ ਰਿਹਾ ਕਿ ਅਫਗਾਨਿਸਤਾਨ ਦੇ ਪਲੇਅਰ ਇੰਡੀਆ ਆ ਕੇ ਖੇਲਦੇ ਰਹੇ ਨੇ, ਵੀ ਇੰਡੀਆ ਨੇ ਟ੍ਰੇਨ ਕੀਤਾ, ਕਿ ਉਹ ਜਿਵੇਂ ਜਿੰਦੇ ਦੁੱਖਾਂ ਚੋਂ ਅਫਗਾਨਿਸਤਾਨ 1978 ਤੋਂ ਪਿਆ ਹੋਇਆ ਹਨਾ, 40 ਸਾਲ ਹੋ ਗਏ ਉਸ ਧਰਤੀ ਨੂੰ ਦੁੱਖ ਹੰਡਾਉਂਦਿਆਂ ਨੂੰ, ਉਹਨਾਂ ਦੇ ਬੱਚੇ ਜਦੋਂ ਖੇਡਦੇ ਆ ਕੇ ਮੈਨੂੰ ਬਾਕੀ ਹੋਰ ਕਿਸੇ ਮੁਲਕ ਨਾਲੋਂ ਵੀ ਉਹਨਾਂ ਦੇ ਜਿੱਤਣ ਦੀ ਵੱਧ ਖੁਸ਼ੀ ਹੁੰਦੀ ਹੈ। ਉਹਨਾਂ ਦਾ ਇੱਕ ਚੌਕਾ ਵੀ ਮੈਨੂੰ ਬਹੁਤ ਵੱਡਾ ਲੱਗਦਾ ਹੈ ਕਿ ਇਹ ਵੀ ਖੇਡ ਰਹੇ ਆ ਯਾਰ, ਪਤਾ ਨੀ ਕਿੱਥੋਂ ਬੂਟ ਤੇ ਕਿੱਥੋਂ ਇੰਤਜ਼ਾਮ ਕਰਕੇ ਆਏ ਹੋਣਗੇ, ਕੀ ਹਾਲਾਤ ਹੈ, ਜਿੱਦਾਂ ਦੀ ਉੱਥੋਂ ਦੀ ਗਰਾਊਂਡ ਰਿਐਲਿਟੀ ਹੈ ਤੇ ਹਾਲੈਂਡ ਦੇ ਮੁਕਾਬਲੇ ਚ ਆਪਾਂ ਦੇਖਦੇ ਹਾਂ ਇੱਦਾਂ ਦੇ ਨਵੇਂ ਕੰਟਰੀ ਇਹੀ ਦੋ ਦੇ ਜਾਂ ਹੋਰ ਕੀ ਆ, ਉਹਨਾਂ ਨੂੰ ਕਿਵੇਂ ਵੇਖਦੇ ਹੋ ਤੁਸੀਂ ਉਹਨਾਂ ਦੀ ਪਰਫਾਰਮੈਂਸ?
ਤੁਹਾਡੇ ਵਾਂਗੂ ਮੇਰਾ ਵੀ ਪਾਕਿਸਤਾਨ ਤੇ ਅਫਗਾਨਿਸਤਾਨ ਫੇਵਰੇਟ ਆ, ਇਸੇ ਕਰਕੇ ਮੈਂ ਮੈਚ ਕੀਤਾ ਦੇਖਣ ਵਾਸਤੇ। ਮਗੀ ਅਫਗਾਨਿਸਤਾਨ, ਪਹਿਲਾਂ ਮੈਂ ਅਫਗਾਨਿਸਤਾਨ ਬਾਰੇ ਦੱਸਾਂਗਾ। ਅਫਗਾਨਿਸਤਾਨ ਦੇ ਮੁਲਕ ਦੇ ਉਹਨਾਂ ਦੇ ਹਾਲਾਤ ਨੇ, ਹਾਲਾਂਕਿ ਉੱਥੋਂ ਦੇ ਜੋ ਤਾਲਿਬਾਨ ਪੱਖੀ ਨੇ ਉਹ ਨਹੀਂ ਪਸੰਦ ਕਰਦੇ ਅਫਗਾਨਿਸਤਾਨ ਦੀ ਇਸ ਸਾਹਿਬ, ਉਹ ਇੰਡੀਆ ਦੇ ਵਿੱਚ ਲਖਨਊ ਆ, ਮਗੀ ਉਹ ਪਾਕਿਸਤਾਨ ਦਾ ਬੇਸ ਬਹੁਤਾ ਦੁਬਈ ਰਹਿੰਦਾ, UAE ਪਾਕਿਸਤਾਨ ਦੀ ਬਹੁਤਾ ਟਾਈਮ ਜਿਹੜੀ ਅਫਗਾਨਿਸਤਾਨ ਦੀ ਟੀਮ ਦਾ ਬੇਸ ਕੈਂਪ ਰਹਿੰਦਾ ਉਹ ਲਖਨਊ ਰਹਿੰਦਾ, ਤੇ ਆਪਣੇ ਅਜੇ ਜਡੇਜਾ ਉਹਨਾਂ ਦੇ ਮੈਂਟਰ ਨੇ ਟੀਮ ਦੇ ਨਾਲ ਜੁੜੇ ਹੋਏ ਨੇ। ਤੇ ਉਸ ਤੋਂ ਇਲਾਵਾ ਜੀ ਪਾਕਿਸਤਾਨ ਦੇ ਅਫਗਾਨਿਸਤਾਨ ਦੇ ਪਲੇਅਰ ਦੀ ਖੂਬਸੂਰਤੀ ਆ ਵੀ ਇਹ IPL ਚ ਰੈਗੂਲਰ ਖੇਡਦੇ ਨੇ। ਰਾਸ਼ਿਦ ਖਾਨ ਬਹੁਤ ਹੀ ਟੋਪ ਪਲੇਅਰ ਅੱਜ ਕੱਲ ਗੁਜਰਾਤ ਵੱਲੋਂ ਖੇਡਦਾ ਗਾ ਤੇ ਬਹੁਤ ਹੀ ਵਿਕਟ ਟੇਕਿੰਗ ਬੋਲਰ ਆ, ਨਬੀ ਵੀ ਆ ਚਾਹੇ ਗੁਰਬਾਜ਼ ਵੀ ਆ, ਇਹਨਾਂ ਦੇ ਸਾਰੇ ਪਲੇਅਰ ਇੰਡੀਅਨ IPL ਚ ਖੇਡਦੇ ਨੇ, ਇੰਡੀਅਨ ਬੜੇ ਫੈਮਿਲੀਅਰ ਨੇ ਤੇ ਬੜੇ ਹਾਰਡ ਹਿੱਟਰ ਤੇ ਬੜੇ ਹਾਰਡ ਟਾਸਕ ਮਾਸਟਰ ਨੇ, ਮਗਰ ਜਿਹਨੂੰ ਅਫਗਾਨੀ ਆਪਾਂ ਕੌਮ ਕਹਿੰਦੇ ਆ ਨਾ, ਬੜੇ ਤਕੜਾ ਖੇਡਦੇ ਨੇ। ਤੇ ਇਸ ਕੇ ਪਹਿਲਾ ਮੌਕਾ ਅਫਗਾਨਿਸਤਾਨ ਜਦੋਂ ਖੇਡ ਰਿਹਾ ਨਵੀਂ ਟੀਮ ਆ, ਦੇਖੋ ਵੈਸਟ ਇੰਡੀਜ਼ ਨੂੰ ਬਾਹਰ ਕੀਤਾ ਹਾਲੈਂਡ ਨੇ, ਐਲਕਿ ਵੈਸਟ ਇੰਡੀਜ਼ ਕੁਆਲੀਫਾਈ ਨਹੀਂ ਹੋਇਆ, ਜਿਹੜਾ ਦੋ ਵਾਰ ਦਾ ਵਰਲਡ ਚੈਂਪੀਅਨ ਆ, ਜਿਹਨੇ ਕ੍ਰਿਕਟ ਦੇ ਪਹਿਲੇ ਦੋ ਵਰਲਡ ਕੱਪ ਜਿੱਤੇ, ਜਿਹਨੂੰ ਵਰਲਡ ਪਾਵਰ ਬਾਹਰ ਚੱਲ ਰਿਹਾ ਆਪਣੇ ਵੇਲੇ ਜਵਾਬੇ ਹੁੰਦਾ ਸੀ, ਤੇ ਬਾਂਗਲਾਦੇਸ਼ ਕਾਫੀ ਸਮੇਂ ਤੋਂ ਖੇਡ ਰਿਹਾ ਹੈਗਾ। ਪਰ ਅਫਗਾਨਿਸਤਾਨ ਦੀ ਮੈਨੂੰ ਬੜੀ ਖੁਸ਼ੀ ਹੋਈ ਤੇ ਨਿਊਜ਼ ਹਾਲੈਂਡ ਦੀ, ਹਾਲੈਂਡ ਦੀ ਤੁਹਾਨੂੰ ਖਾਸ ਦੱਸੂਗਾ, ਹਾਲੈਂਡ ਟੀਮ ਦੇ ਸਾਰੇ ਪਲੇਅਰ ਪਾਰਟ ਟਾਈਮਰ ਨੇ, ਅਦਰਵਾਈਜ਼ ਕੋਈ ਸਿਕਿਉਰਿਟੀ ਦੀ ਨੌਕਰੀ ਕਰਦਾ ਕੋਈ ਹੋਰ ਨੌਕਰੀ ਕਰਦਾ, ਉਹ ਮਤਲਬ ਜਿਵੇਂ ਆਪਣੇ ਇੰਡੀਅਨ ਪਲੇਅਰ ਫੁੱਲ ਟਾਈਮਰ ਆ ਨਾ, ਹਾਲੈਂਡ ਦੇ ਪਲੇਅਰ ਪਾਰਟ ਟਾਈਮਰ ਨੇ ਮੈਕਸੀਮਮ। ਤੇ ਉਹਨਾਂ ਦਾ ਇੱਕ ਪਲੇਅਰ ਮਰਵੇ ਤਾਂ ਪਹਿਲਾਂ ਸਾਊਥ ਅਫਰੀਕਾ ਵੱਲੋਂ ਖੇਡਦਾ ਰਿਹਾ 2010-11 ਚ, ਫਿਰ ਉਹਨੇ ਨੈਸ਼ਨੈਲਿਟੀ ਲੈ ਲਈ ਹਾਲੈਂਡ ਦੀ, ਉਹ ਹਾਲੈਂਡ ਵੱਲੋਂ ਖੇਡ ਰਿਹਾ ਹੁਣ, ਜਿਹਨੇ ਫਿਰ ਸਾਊਥ ਅਫਰੀਕਾ ਦੇ ਖਿਲਾਫ਼ ਉਹਨੇ ਬਹੁਤ ਵੱਡਾ ਕ੍ਰੂਸ਼ੀਅਲ ਰੋਲ ਨਿਭਾਇਆ। ਤੇ ਉਹਦੇ ਉਮਰ ਦੇ ਪਲੇਅਰ ਵੀ ਨੇ, ਪਾਰਟ ਟਾਈਮਰ ਪਲੇਅਰ ਵੀ ਨੇ, ਹਾਲੈਂਡ ਦੇ ਪਲੇਅਰਾਂ ਦਾ ਖੇਡਣਾ ਹੀ ਬਹੁਤ ਵੱਡੀ ਗੱਲ ਆ। ਕੱਲ ਜਦੋਂ ਹਾਲੈਂਡ ਦਾ ਮੈਚ ਚੱਲ ਰਿਹਾ ਸੀ ਤੇ ਹਾਲੈਂਡ ਦਾ ਇੱਕ ਪਲੇਅਰ ਖੇਡ ਰਿਹਾ ਸੀ, ਉਸਦਾ ਫਾਦਰ ਵੀ ਗਰਾਊਂਡ 'ਚ ਦੇਖ ਰਿਹਾ ਸੀ, ਉਹ ਵੀ ਫਾਦਰ ਖੇਡਦਾ ਰਿਹਾ ਉਸਦਾ। ਤੇ ਇਸ ਕਰਕੇ ਹਾਲੈਂਡ ਦੀ ਟੀਮ 'ਚ ਸਰਦਾਰ ਮੁੰਡਾ ਖੇਡਦਾ ਸਾਡਾ ਇੱਕ ਸੀਗਾ ਪੰਜਾਬੀ। ਤੇ ਫਿਰ ਅਫਗਾਨਿਸਤਾਨ ਤੇ ਹਾਲੈਂਡ ਨੇ ਦੋਨਾਂ ਨੇ ਪ੍ਰਭਾਵਿਤ ਕੀਤਾ, ਜੋ ਨਿਰਾਸ਼ ਕੀਤਾ ਉਹ ਇੰਗਲੈਂਡ ਤੇ ਸ਼੍ਰੀਲੰਕਾ ਨੇ ਕੀਤਾ, ਕਿਉਂਕਿ ਸ਼੍ਰੀਲੰਕਾ ਦਾ ਬਾਹਰ ਹੀ ਹੋ ਗਿਆ ਟੋਪ 8 ਤੋਂ ਬਾਹਰ, ਤੇ ਇੱਕ ਇੰਗਲੈਂਡ ਨੇ। ਇਹ ਨਵੇਂ ਮੁਲਕ ਆਏ ਨੇ ਤੇ ਇਸ ਕਰਕੇ ਅਫਗਾਨਿਸਤਾਨ ਦੀ ਜ਼ਿਆਦਾ ਪ੍ਰਭਾਵ ਸੀ। ਅਫਗਾਨਿਸਤਾਨ ਤੇ ਇੱਕ ਮੌਕੇ ਸੈਮੀਫਾਈਨਲ ਦੀ ਰੇਸ ਵਿੱਚ ਸੀਗਾ, ਹੁਣ ਵੀ ਅਫਗਾਨਿਸਤਾਨ ਨੇ ਜੇ ਉਹ ਨੈਕਸਟਵੈਲ ਦੀ ਇਨਿੰਗ ਨਾ ਹੁੰਦੀ ਉਹ ਮੈਚ ਜਿੱਤਿਆ ਹੁੰਦਾ ਤਾਂ ਅਸੀਂ ਅਫਗਾਨਿਸਤਾਨ ਨੂੰ ਸੈਮੀਫਾਈਨਲ 'ਚ ਵੀ ਦੇਖ ਸਕਦੇ ਸੀ, ਕਿਉਂਕਿ ਇਹ ਬਹੁਤ ਵੱਡੀ ਗੱਲ ਸੀ। ਅਫਗਾਨਿਸਤਾਨ ਨੇ ਜਿਵੇਂ ਮੈਚ ਖੇਡਿਆ, ਅਫਗਾਨਿਸਤਾਨ ਨੇ 4 ਮੈਚ ਜਿੱਤੇ ਨੇ 8 ਪੁਆਇੰਟ ਆ, ਪਾਕਿਸਤਾਨ ਨੇ ਵੀ 4 ਮੈਚ ਜਿੱਤ ਕੇ 8 ਪੁਆਇੰਟ ਆ, ਤੇ ਨਿਊਜ਼ੀਲੈਂਡ ਨੇ 5 ਮੈਚ ਜਿੱਤ ਕੇ 10 ਪੁਆਇੰਟ ਨਾਲ ਕੁਆਲੀਫਾਈ ਹੋਇਆ ਗਾ। ਤੇ ਇਸ ਕਰਕੇ ਅਫਗਾਨਿਸਤਾਨ ਦੀ ਟੀਮ ਦੀ ਪਰਫਾਰਮੈਂਸ ਬਾਕੀ ਬਹੁਤ ਵਧੀਆ ਸੀ, ਇੰਗਲੈਂਡ ਤੋਂ ਉੱਪਰ ਆ, ਇੰਗਲੈਂਡ ਸ਼੍ਰੀਲੰਕਾ ਬੰਗਲਾਦੇਸ਼ ਤਿੰਨਾਂ ਤੋਂ ਉੱਪਰ ਆ ਅਫਗਾਨਿਸਤਾਨ। ਤੇ ਇਸ ਕਰਕੇ ਇਹਨਾਂ ਦੀ ਟੀਮ ਦੇ ਵਿੱਚ ਮੈਂਟੋਰ ਵੀ ਜਿਵੇਂ ਅਜ਼ਮ ਜਡੇਜਾ ਗਾ, ਫਿਰ ਲਖਨਊ ਉਹਨਾਂ ਦਾ ਕੈਂਪ ਰਿਹਾ ਗਾ, ਤੇ ਇਸ ਕਰਕੇ ਆਉਣ ਵਾਲੇ ਸਮੇਂ 'ਚ ਇਹ ਟੀਮ ਤੋਂ ਬਹੁਤ ਵੱਡੀਆਂ ਉਮੀਦਾਂ ਨੇ ਵੀ ਇਹ ਟੀਮ ਅੱਗੇ ਚੰਗੀ ਕਰੇਗੀ ਪਰਫਾਰਮੈਂਸ।
ਅੱਛਾ ਨਵਦੀਪ, ਇੱਕ ਇੰਟਰਸਟਿੰਗ ਗੱਲ ਹੋਰ ਆ, ਥੋੜੀ ਜਿਹੀ ਉਹ ਪਤਾ ਨੀ ਕਿਵੇਂ ਸੁਣੀ ਦੀ ਆ, ਜਦੋਂ ਇੰਡੀਆ ਇੰਨਾ ਵਧੀਆ ਖੇਡਦਾ ਦਿਖਾਈ ਦਿੰਦਾ ਨਾ, ਪਹਿਲਾਂ ਆਪਾਂ ਕਹਿੰਦੇ ਹਾਏ ਰੱਬਾ ਜਿੱਤ ਜੇ, ਜਿਵੇਂ ਮੈਂ ਆਮ ਲੋਕਾਂ ਦੇ ਪ੍ਰਭਾਵ ਦੇਖਿਆ, ਜਦੋਂ ਸਾਰਾ ਕੁਛ ਹੋ ਜਾਵੇ ਜੇ ਅਸੀਂ ਜਿੱਤ ਵੀ ਜਾਈਏ, ਜੇ ਦਿਲ ਕਰਦਾ ਕਿ ਅਸੀਂ 400 ਬਣਾ ਦਈਏ, ਦੂਜੀ ਟੀਮ 50 ਤੇ ਆਊਟ ਹੋ ਜਾਏ, ਜਿੰਨੇ ਚ ਮੈਂ ਬੈਠਾ ਦੇਖਦਾ ਉਹ ਏਦਾਂ ਦੀ ਫੀਲਿੰਗ ਰੱਖਦੇ ਆ ਵੀ ਬਸ ਹੁਣ ਦੂਜੇ ਬੰਦੇ ਨੂੰ ਤਾਂ ਆਊਟ ਕਰਕੇ ਅਸੀਂ 350 ਦੇ ਫਰਕ ਨਾਲ ਹਰਾ ਦਈਏ, ਜੇ ਇਨ ਕੇਸ ਇਹ ਹੋ ਜਾਂਦਾ ਉਹ ਤੋਂ ਬਾਅਦ ਪਤਾ ਕਹਿਣਗੇ ਇਹ ਤਾਂ ਮੈਚ ਹੀ ਫਿਕਸ ਹੋ ਗਿਆ ਯਾਰ, ਇਹ ਤਾਂ ਹੋ ਹੀ ਨੀ ਸਕਦਾ, ਕੀ ਇਹ ਵੀ ਗੱਲ ਹੈਗੀ ਆ ਜੇ ਵੀ
ਰਮਨ ਨਾ। ਚਲੋ ਤੋਂ ਪਹਿਲਾ ਦੌਰ ਸੀ ਜਦੋਂ ਕ੍ਰਿਕਟ ਨੂੰ ਆਪਾਂ ਬਹੁਤ ਜਦੋਂ 90s ਦਾ ਦੌਰ ਆਇਆ, ਕਰੋਨੀ ਇੰਸੀਡੈਂਟ ਆਇਆ, ਜਡੇਜਾ ਦਾ ਇੰਸੀਡੈਂਟ ਆਇਆ, ਮਗੀ ਮੈਚ ਫਿਕਸਿੰਗ ਆਈ, ਫਿਰ ਸਪੋਟ ਫਿਕਸਿੰਗ ਆਈ, ਉਸ ਤੋਂ ਬਾਅਦ ਜੇ ਪਤਾ ਲੱਗਣ ਲੱਗਿਆ ਸੱਟਾ ਲੱਗਣ ਲੱਗ ਗਿਆ। ਪਰ ਨਾ ਮੈਂ ਅਕਸਰ ਮੈਂ ਉਹ ਚਲੋ ਹੈਂਸੀ ਕਰੋਨੀ ਨੇ ਆਪਣੀ ਗਲਤੀ ਮੰਨੀ, ਪਰ ਇੰਸੀਡੈਂਟ ਹੋਏ ਨੇ, ਪਰ ਹਰ ਇੰਸੀਡੈਂਟ ਨੂੰ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ। ਕਿਉਂਕਿ ਮੈਂ ਦੇਖੋ ਬੜੀ ਸੋਹਣੀ ਮੈਂ ਇੰਟਰਸਟਿੰਗ ਗੱਲ ਦੱਸਦਾ, ਮਤਲਬ ਕਿ ਸ਼ਮੀ ਬਾਰੇ ਕਿਸੇ ਨੇ ਕਮੈਂਟ ਕੀਤਾ, ਸਾਡੇ ਇੰਡੀਆ ਦੇ ਮੁਲਕ ਦੀ ਤਰਾਸਦੀ ਹੈ ਨਾ, ਅਸੀਂ ਧਾਰਮਿਕ ਬਹੁਤ ਜਲਦੀ ਹੋ ਜਾਂਦੇ। ਸਾਡੇ ਹੁਣ ਟੌਪ ਬੋਲਰ ਦੋਨੇ ਮੁਸਲਿਮ ਨੇ, ਸ਼ਮੀ ਤੇ ਸਿਰਾਜ, ਤੇ ਤੀਜਾ ਬੋਲਰਾ ਉਹ ਸਿੱਖ ਫੈਮਿਲੀ ਦਾ ਬੁਮਰਾਹ ਗਾ। ਦੇਖੋ ਚੌਥਾ ਜਿਹੜਾ ਬੋਲਰ ਸਾਡਾ ਉਹ ਯਾਦਵ ਆ ਯੂਪੀ ਦਾ, ਤੇ ਮਤਲਬ ਕਿ ਜੇ ਦੇਖਿਆ ਜਾਵੇ ਜਿਹਨੂੰ ਆਪਣੇ ਇੰਡੀਆ ਚ ਸੋ ਕਾਲਡ ਉੱਚ ਕੋਟੀ ਕਹਿੰਦੇ ਆ ਬ੍ਰਾਹਮਣ ਜਾਂ ਹਿੰਦੂ, ਉਹਨਾਂ ਚਾਰਾਂ ਚ ਕੋਈ ਨੀ। ਮਤਲਬ ਕਿ ਸਾਡੇ ਇਸ ਚੀਜ਼ ਨੂੰ ਲੈ ਕੇ ਜੈਲਸੀ ਸ਼ੁਰੂ ਹੋਈ ਲੋਕਾਂ ਦੀ, ਸਾਡੇ ਪਲੇਅਰਾਂ ਦੇ ਵਿੱਚ ਵੀ ਇਹਨਾਂ ਪੱਖਪਾਤ ਕੀਤਾ। ਸ਼ਮੀ ਬਾਰੇ ਕਿਸੇ ਨੇ ਕਮੈਂਟ ਕੀਤਾ, ਸ਼ਮੀ ਜਾਣ ਕੇ ਵੀ ਸ਼ਮੀ ਦੀ ਵਾਈਫ ਨਾਲ ਉਹਦਾ, ਚਲੋ ਉਹਦਾ ਫੈਮਿਲੀ ਕੇਸ ਸੀ, ਡਿਵੋਰਸ ਹੋਇਆ, ਉਹਦੀ ਵਾਈਫ ਨੇ ਕਿਹਾ ਵੀ ਧੋਖਾ ਦੇ ਸਕਦਾ ਗਾ, ਪਰ ਸ਼ਮੀ ਦਾ ਜਵਾਬ ਆਇਆ ਇੰਡੀਆ ਨੂੰ ਧੋਖਾ ਦੇਣ ਤੋਂ ਪਹਿਲਾਂ ਮੈਂ ਮਰਨਾ ਪਸੰਦ ਕਰੂੰਗਾ। ਉਹਦੀ ਪਰਫਾਰਮੈਂਸ ਦੇਖੋ, ਸ਼ਮੀ ਨੂੰ ਕਿਸ ਤਰ੍ਹਾਂ ਪਰਫਾਰਮੈਂਸ ਕਰ ਰਿਹਾ ਹੈ, ਤੇ ਕਿਸ ਤਰ੍ਹਾਂ ਪਲੇਅਰਾਂ ਨੂੰ ਦੇਖੋ, ਹਰੇਕ ਪਲੇਅਰ ਨੂੰ ਦੱਸ ਕੇ ਡਿਆ ਤਾਰਾ 400 ਵੀ ਬਣਾ ਲੈਂਦਾ, ਜੀਰੋ ਵੀ ਆਊਟ ਹੋ ਜਾਂਦਾ ਗਾ। ਪਰਸੈਪਸ਼ਨ ਬਣਾ ਲੈਂਦੇ ਲੋਕਾਂ ਬਾਰੇ, ਜੇ ਕੋਈ ਵਨ ਸਾਈਡਡ ਚੀਜ਼ ਆ ਜਾਂ ਕੋਈ ਹੋਈ ਆ ਡਿਸੀਜ਼ਨ ਹੋਇਆ, ਉਹਨਾਂ ਨੂੰ ਲੱਗਦਾ ਮੈਚ ਫਿਕਸਿੰਗ ਆ, ਹਰ ਚੀਜ਼ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਗਲਤ ਆ। ਕਿਉਂਕਿ ਹਰ ਪਲੇਅਰ ਗਰਾਊਂਡ ਚ ਜਿਹੜਾ ਉਤਰਦਾ ਗਾ ਜਿੱਤਣ ਵਾਸਤੇ ਉਤਰਦਾ, ਐਟ ਦਾ ਐਂਡ ਆਫ ਡੇ, ਐਟ ਦਾ ਐਂਡ ਆਫ ਕੈਰੀਅਰ, ਧੋਨੀ ਨੂੰ ਚੰਗਾ ਕਹਿੰਦੇ ਆ, ਕਪਿਲ ਦੇਵ ਨੂੰ ਕਹਿੰਦੇ ਆ, ਉਹਨਾਂ ਦੇ ਨਾਲ ਵਰਲਡ ਕੱਪ ਲੱਗਿਆ ਹੋਇਆ, ਕੌਣ ਪਲੇਅਰ ਨੀ ਚਾਹੂਗਾ ਜੀ ਵਰਲਡ ਕੱਪ ਜਿੱਤੇ। ਕਿਉਂਕਿ ਕੌਣ ਪਲੇਅਰ ਹੁਣ ਦੇਖੋ, ਅੱਜ ਇੰਗਲੈਂਡ ਬਾਹਰ ਹੋ ਗਈ, ਸ਼੍ਰੀਲੰਕਾ ਚੈਂਪੀਅਨ ਟਰਾਫੀ ਤੋਂ ਬਾਹਰ ਹੋ ਗਿਆ, ਕੌਣ ਮੁਲਕ ਹਾਰਨ ਵਾਸਤੇ ਖੇਡਦਾ ਗਾ? ਕੋਈ ਕੋਈ ਰੇਅਰ ਇੱਕ ਅੱਧਾ ਕੇਸ ਹੋ ਗਿਆ ਤਾਂ ਸਾਨੂੰ ਸਾਰਿਆਂ ਨੂੰ ਸ਼ੱਕ ਦੀ ਨਜ਼ਰ ਨਾਲ ਨੀ ਦੇਖਣਾ ਚਾਹੀਦਾ। ਪਲੇਅਰ ਸਾਰੇ ਖੇਡਦੇ ਨੇ, ਪੈਸਾ ਇਹ ਗੇਮ ਚ ਵੈਸੇ ਹੀ ਬਹੁਤ ਆ, ਪੈਸਾ ਅਸਲ ਚ ਇਹ ਖਿਡਾਰੀ ਆ, ਪੈਸੇ ਦੀ ਕੋਈ ਲੋੜ ਨੀ। ਸਪੋਂਸਰਸ਼ਿਪ, ਆਈ ਪੀ ਐਲ, ਹੋਰ ਇਹਨਾਂ ਚ ਪੈਸਾ ਹੈਗਾ, ਤੇ ਮੇਰੇ ਖਿਆਲ ਚ ਕੋਈ ਪੈਸੇ ਪਿੱਛੇ ਮੈਨੂੰ ਨੀ ਲੱਗਦਾ ਕਿ ਪਲੇਅਰ ਖੇਡ ਜਿੱਤਣ ਹਾਰਨ ਵਾਸਤੇ ਖੇਡੂਗਾ, ਤੇ ਅਦਰਵਾਈਜ਼ ਉਹਨੂੰ ਵੈਸੇ ਹੀ ਪੈਸਾ ਬਹੁਤ ਮਿਲ ਜਾਣਾ ਗਾ, ਤੇ ਇਸ ਕਰਕੇ ਇਹ ਬੜਾ ਗਲਤ ਹੁੰਦਾ। ਸਾਡੇ ਸਾਡੇ ਲੋਕਾਂ ਦੀ ਵੀ ਨੇਚਰ ਇਹ ਹੁੰਦੀ ਆ ਜਿਹੜੀ ਤੁਸੀਂ ਗੱਲ ਕਹੀ, ਹਾਏ ਰੱਬਾ ਜਿੱਤ ਜੇ, ਜੇ ਜਿੱਤ ਜੀਏ ਵਿਰੋਧੀ ਦਾ ਮਾੜਾ ਸੀ ਤਾਂ ਜਿੱਤ ਜੇ, ਇਹ ਟੀਮ ਸਾਡੇ
ਇਹ ਪ੍ਰਭਾਵ ਪਿਆ ਨਵਦੀਪ। ਪਹਿਲਾਂ ਤਾਂ ਮੈਂ ਬੈਠਾ ਮੈਚ ਦੇਖਦਾ ਹੁੰਦਾ, ਹਾਏ ਜਿੱਤ ਜੀ, ਹਾਏ ਜਿੱਤ ਜੀ, ਜੇ ਕਿਤੇ ਖੋਜ ਰਹੇ ਉਸੇ ਟਾਈਮ ਉਹਨਾਂ ਨੂੰ ਸਟੈਂਪ ਲੱਗ ਜਾਂਦੀ ਹੈ, ਜੇ ਟਿਕਾਉਂਦਾ, ਜੇ ਐਸਾ ਹੀ ਹੋਗਾ, ਪੱਕਾ ਮੈਚ ਦੇਖ ਲੱਗ ਰਿਹਾ, ਜੇ ਤੂੰ ਕਰੀ ਨੀ ਸਕਦੇ। ਫਿਰ ਮੈਂ ਕਿਹਾ ਯਾਰ ਆਪਾਂ 9 ਘੰਟੇ ਬਿਜਲੀ ਕਦੋਂ ਰੋਕੀ ਹੈ ਬੈਠ ਕੇ, ਯਕੀਨ ਵੀ ਹੈ ਨੀ ਗਾ।
ਅਸਲ ਚ ਨਾ ਕੀ ਗੱਲ ਆ, ਕ੍ਰਿਕਟ ਬਹੁਤ ਹੋ ਗਈ, ਉਹੀ ਪਲੇਅਰ ਟੈਸਟ ਮੈਚ ਖੇਡਦਾ, ਉਹੀ 20-20 ਖੇਡਦਾ, ਉਹੀ ਵਨਡੇ। ਹੁਣ ਦੇਖੋ ਜੀ, ਬਹੁਤ ਟੀਮਾਂ ਚ ਅਕਸਰ ਦੇਖਦੇ ਹਾਂ ਅਸੀਂ ਵੀ, ਜਦੋਂ ਲਗਾਤਾਰ ਵਿਕਟਾਂ ਡਿੱਗਦੀਆਂ ਤਾਂ ਅਸੀਂ ਕਹਿੰਦੇ ਬੈਟਸਮੈਨ ਨੂੰ ਬੜੀ ਜਲਦੀ ਹੈ ਪਵੇਲੀਅਨ ਜਾਣ ਦੀ, ਉਹ ਫਾਰਮੈਟ ਲੋਕ ਖੇਡਣ ਬਾਰੇ ਸੋਚਦਾ ਵੀ ਨੀ, ਉਹ ਜਦੋਂ ਲਗਾਤਾਰ ਆਊਟ ਹੋਈ ਜਾਂਦੇ ਆ ਗਲਤ ਸ਼ਾਟ ਖੇਡ ਕੇ, ਸਾਨੂੰ ਲੱਗਦਾ ਹੁੰਦਾ ਵੀ ਗਲਤ ਸ਼ਾਟ ਖੇਡ ਕੇ ਆਊਟ ਹੋਏ ਆ। ਪਰ ਅੱਜ ਕੱਲ੍ਹ T20 ਦੇ ਫਾਰਮੈਟ ਚ ਹਰ ਬਾਲ ਤੇ ਬੰਦਾ ਬੈਟ ਘੁਮਾਉਂਦਾ ਗਾ, ਤੇ ਉਹ ਰਨ ਸਕੋਰ ਕਰਨ ਦੀ ਕੋਸ਼ਿਸ਼ ਕਰਦਾ ਗਾ, ਤੇ ਮਾੜਾ ਜਿਹਾ ਐਜ ਲੱਗ ਗਿਆ, ਮਾੜਾ ਜਿਹਾ ਬੈਟ ਲੱਗ ਗਿਆ ਅੱਗੇ ਪਿੱਛੇ ਲੱਗ ਗਈ, ਤਾਂ ਉਹ ਸਿਕਸ ਵੀ ਲੱਗ ਸਕਦਾ, ਆਊਟ ਵੀ ਹੋ ਸਕਦਾ। ਵਿਕਟ ਦਾ ਮਾਰਜਨ ਬਹੁਤ ਥੋੜਾ ਹੁੰਦਾ ਗਾ, ਉਹੀ ਬਾਲ ਤੇ ਬੰਦਾ ਆਊਟ ਹੋ ਸਕਦਾ, ਉਹੀ ਤੇ ਸਿਕਸ ਲੱਗ ਸਕਦਾ ਗਾ। ਹੁਣ ਜਿਸ ਤਰ੍ਹਾਂ ਮੈਕਸ ਬੈਲ ਖੇਡ ਰਿਹਾ ਸੀ, ਉਹਦੇ ਹੈਮਸਟ੍ਰਿੰਗ ਹੋ ਗਈ, ਉਹ ਖੜਾ ਖੜਾ ਬੈਟ ਘੁਮਾ ਰਿਹਾ ਸੀ ਬਿਨਾਂ, ਆਪਾਂ ਕਹਿੰਦੇ ਕ੍ਰਿਕਟ ਚ ਜਿਹੜੀ ਉਹਦੀ ਫੁੱਟਵਰਕ ਬਹੁਤ ਜ਼ਰੂਰੀ ਆ, ਉਹ ਬਿਨਾਂ ਫੁੱਟਵਰਕ ਸਾਰੀ ਇਨਿੰਗ ਖੇਡਿਆ, ਤੇ ਉਹ ਜਿੰਨੇ ਸ਼ਾਟ ਟਰਾਈ ਕੀਤੇ ਉਹ ਮਿਸ ਹੋ ਗਏ, ਇੱਕ ਦੋ ਕੈਚ ਮਿਸ ਹੋ ਗਏ, ਤੇ ਜੇ ਉਹ ਖੇਡਿਆ ਆਊਟ ਹੋ ਜਾਂਦਾ ਮੈਚ ਹੋਰ ਰਿਜ਼ਲਟ ਹੋਣਾ ਸੀ। ਇਸ ਕਰਕੇ ਬਹੁਤ ਲੋਕ ਇਹ ਤਵਾ ਲਾਉਣਗੇ ਵੀ ਇਹ ਤਾਂ ਇਹਨੂੰ ਚਾਂਸ ਬਹੁਤ ਮਿਲੇ, ਚਾਂਸ ਉਹਨੂੰ ਮਿਲਣਗੇ ਤਾਂ ਗਰਾਊਂਡ ਚ ਖੇਡੂਗਾ, ਕਿਸੇ ਨੂੰ ਰਜਾਈ ਚ ਬੈਠੇ ਉਹਨੂੰ ਚਾਂਸ ਗਰਾਊਂਡ ਚ 70 ਦੀ ਬੈਂਕਾਕ ਦੀ ਏਸ਼ੀਅਨ ਗੇਮਾਂ ਚ ਇੰਡੀਆ ਦੀ ਅਥਲੀਟ ਕਮਲਜੀਤ ਸੰਧੂ ਭੱਜ ਰਹੀ ਸੀ, ਜਿਹੜੀ ਪਹਿਲੇ ਨੰਬਰ ਤੇ ਭੱਜ ਰਹੀ ਸੀ ਚਾਈਨੀ ਤਾਈਪੇਸ ਦੀ, ਉਹਨੂੰ ਹੈਮਸਟ੍ਰਿੰਗ ਹੋ ਗਿਆ, ਉਹ 10 ਮਿੰਟ ਪਹਿਲਾਂ ਡਿੱਗ ਪਈ ਤੇ ਉਹਦਾ ਗੋਲਡ ਮੈਡਲ ਆ ਗਿਆ। ਮਤਲਬ ਕਿ ਸੈਨ ਬੋਲਟ ਨਾਲ ਆਖਰੀ ਦੌੜ ਹਾਰ ਗਿਆ ਸੀ, ਹੁਣ ਹੈਮਸਟ੍ਰਿੰਗ ਹੋ ਗਿਆ। ਲੀਓ ਜ਼ਾਂਗ 110 ਮੀਟਰ ਹਰਡਲ, ਉਹ ਏਥਨਸ ਓਲੰਪਿਕ ਚ ਉਹਨੇ ਗੋਲਡ ਜਿੱਤਿਆ, 2008 ਚ ਬੀਜਿੰਗ ਚ ਉਹਨੂੰ ਹੈਮਸਟ੍ਰਿੰਗ ਹੋ ਗਿਆ, ਉਹ ਚੱਲ ਰੇਸ ਭੱਜਣ ਤੋਂ ਪਹਿਲਾਂ ਡਿੱਗ ਪਿਆ। ਤੇ ਇਸ ਕਰਕੇ ਗਰਾਊਂਡ ਚ ਹਰ ਗੇਮ ਦੇ ਵਿੱਚ ਬੜਾ ਇਹ ਸੀਨ ਹੋ ਜਾਂਦਾ, ਤੇ ਕਿੰਨੀਆਂ ਵੱਡੀਆਂ ਗਲਤੀਆਂ ਹੁੰਦੀਆਂ, ਪਲੈਂਟੀ ਮਿਸ ਹੋ ਜਾਂਦੀਆਂ ਵੱਡੇ ਵੱਡੇ ਪਲੇਅਰਾਂ ਤੋਂ, ਜਿਹੜੇ ਪਲੇਅਰ ਫੁੱਟਬਾਲ ਆ ਕੇ ਖੇਡਦੇ ਆ, ਕਿੱਡੀਆਂ ਕਿੱਡੀਆਂ ਉਹਨਾਂ ਤੋਂ ਬਲੰਡਰ ਮਿਸਟੇਕਸ ਹੋ ਜਾਂਦੀਆਂ, ਤੇ ਪਰ ਉਹਨੂੰ ਇਹ ਸੋਚ ਥੋੜੇ ਜਾਣ ਕੇ ਉਹਨੇ ਕੀਤੀ ਜਾਂ ਮੈਚ ਫਿਕਸਿੰਗ ਕੀਤੀ ਆ।
ਨਵਦੀਪ, ਜਿਵੇਂ ਕੱਲ ਸਿਰਾਜ ਤੋਂ ਕੈਚ ਮਿਸ ਹੋਈ ਯਾਰ ਉਹਦੀ
ਇੰਡੀਅਨ ਪਲੇਅਰ ਜਿਹੜੇ ਕੈਚ ਕਰਦੇ ਆ ਨਾ ਉਹ ਸਰਾਜ ਨੇ ਜਿਵੇਂ ਕੈਚ ਦੀ ਟਰਾਈ ਕੀਤੀ ਇਹ ਆਸਟ੍ਰੇਲੀਅਨ ਸਟਾਈਲ ਆ ਆਸਟ੍ਰੇਲੀਅਨ ਪਲੇਅਰ ਆਪਣੀ ਬੋਡੀ ਬਿਲਡ ਬੋਡੀ ਨੂੰ ਨੀਚੇ ਲਿਜਾ ਕੇ ਦੋਨੇ ਹੱਥਾਂ ਨੂੰ ਖੜਾ ਕਰਕੇ ਹਵਾ ਚ ਕੈਚ ਇਸ ਤਰ੍ਹਾਂ ਲੈਂਦੇ ਆ ਬਾਲ ਦੇ ਥੱਲੇ ਪੂਰੀ ਬੋਡੀ ਨੂੰ ਲੈ ਆਉਂਦੇ ਚੈਸਟ ਨੂੰ ਤੇ ਜਿਹੜੀ ਇੰਡੀਅਨ ਪਲੇਅਰ ਸਟਾਈਲ ਆ ਉਹ ਹੁੰਦਾ ਬੋਡੀ ਪਿੱਛੇ ਹੁੰਦੀ ਆ ਹੱਥ ਅੱਗੇ ਹੁੰਦੇ ਆ ਹੱਥਾਂ ਦਾ ਅੱਗੇ ਨੂੰ ਹੱਥ ਅੱਡੇ ਹੁੰਦੇ ਆ ਜਿਹੜੇ ਆਸਟ੍ਰੇਲੀਅਨ ਆ ਹੱਥ ਬੋਡੀ ਦੇ ਉੱਪਰ ਉੱਪਰ ਨੂੰ ਖੜੇ ਕੀਤੇ ਹੁੰਦੇ ਆ ਤੇ ਮੇਰੇ ਖਿਆਲ ਚ ਉਹਨੇ ਉਸ ਟਰਾਈ ਕੀਤਾ ਉਹਨਾਂ ਕੈਚ ਨਹੀਂ ਹੋਇਆ ਤੇ ਪਰ ਕੈਚ ਤੁਹਾਨੂੰ ਦੱਸਿਆ ਬਹੁਤ ਸਿੰਪਲ ਸਿੰਪਲ ਯੁਵਰਾਜ ਤੋਂ ਵੀ ਕੈਚ ਮਿਸ ਹੋਏ ਆ ਮਤਲਬ ਸਿੰਪਲ ਕੈਚ 1999 ਦੇ ਵਰਲਡ ਕੱਪ ਚ ਸਟੀਵ ਵਾਹ ਦਾ ਕੈਚ ਸਭ ਤੋਂ ਅੱਗੇ ਖੜਾ ਸੀ ਹਰਸ਼ਲ ਗਿਬਸ ਨੇ ਲੈ ਲਿਆ ਸੀ ਉਹ ਜਦੋਂ ਕੈਚ ਲੈ ਕੇ ਹਵਾ ਚ ਨੀ ਸੁੱਟਦੇ ਹੁੰਦੇ ਖੁਸ਼ੀ ਮਨਾਉਣ ਲਈ ਕੈਚ ਲੈਣ ਲੱਗਾ ਹਵਾ ਚ ਡਿੱਗ ਪਿਆ ਤੇ ਉਹ ਮੈਂ ਉਹਨੇ 120 ਰਨ ਬਣਾਏ ਤੇ ਸਟੀਵ ਵਾਹ ਨੇ ਕਿਹਾ ਸੀ ਹਰਸ਼ਲ ਗਿਬਸ ਨੇ ਕਹਿੰਦੇ ਕੈਚ ਨੀ ਛੱਡਿਆ ਇਹ ਵਰਲਡ ਕੱਪ ਛੱਡੇਗਾ ਤੇ ਉਦੋਂ ਬਾਅਦ ਵਰਲਡ ਕੱਪ ਜਿੱਤ ਲਿਆ ਸੀ ਇਹ ਬੜੇ ਕਪਿਲ ਦੇਵ ਨੇ ਵਿਵਨ ਰਿਚਰਡ ਦਾ ਕੈਚ ਲਿਆ 83 ਦੇ ਵਿੱਚ ਕਿਸ ਤਰ੍ਹਾਂ ਉਹਨੇ ਭੱਜ ਕੇ ਪਿੱਛੇ ਕੈਚ ਲਿਆ ਜੇ ਉਹ ਕੈਚ ਮਿਸ ਹੋ ਜਾਂਦਾ ਤੇ ਵਿਵਨ ਰਿਚਰਡ ਨੇ ਉਹ ਮੈਂ ਇੰਡੀਆ ਨੇ ਵਰਲਡ ਕੱਪ ਨੇ ਜਿੱਤਣਾ ਸੀਗਾ ਕੈਚ ਬੜੇ ਔਖੇ ਲੈ ਕੇ ਤੁਸੀਂ ਮੈਚ ਜਿਤਾਏ ਵੀ ਆ ਟੀਮਾਂ ਨੇ ਤੇ ਕੈਚਸ ਵਿੰਦੀ ਮੈਚਸ ਕਹਿੰਦੇ ਆ ਤੇ ਕਈ ਸਿੰਪਲ ਕਈ ਕੈਚ ਮਿਸ ਵੀ ਹੁੰਦੇ ਇਸ ਕਰਕੇ ਤੇ ਗੇਮ ਦਾ ਪਾਰਟ ਆ ਇਹ ਕੋਈ ਜਾਣ ਬੁੱਝ ਕੇ ਨੀ ਹੋ ਸਕਦਾ ਮੈਂ ਕਹਿੰਦਾ
ਹੁਣ ਦੋ ਹੀ ਗੱਲਾਂ ਰਹਿ ਗਈਆਂ ਮੇਰੀਆਂ ਪੁੱਛਣ ਵਾਲੀਆਂ ਤੁਹਾਨੂੰ ਇੱਕ ਤਾਂ ਕੋਈ ਇੰਟਰਸਟਿੰਗ ਨੰਬਰ ਜਿਹੜੇ ਆਉਂਦੇ ਆ ਕੋਈ ਰਿਕਾਰਡ ਪੜਨ ਵਾਲੇ ਜਿਹੜੇ ਆਉਂਦੇ ਦਿਨਾਂ ਚ ਹਨਾ ਤੁਸੀਂ ਕਈਆਂ ਦੀ ਅੱਜ ਵੀ ਇੱਕ ਕੰਬੀਨੇਸ਼ਨ ਦਾ ਜ਼ਿਕਰ ਕਰ ਰਹੇ ਸੀ ਬੜਾ ਪੁਰਾਣਾ ਕਿਸੇ ਨਾਲ ਜੋੜ ਕੇ ਮੈਂ ਤੁਹਾਡੀ ਫੇਸਬੁੱਕ ਤੇ ਦੇਖ ਰਿਹਾ ਸੀ ਮੈਂ ਨਵਦੀਪ ਨੇ ਅੱਜ ਕਈ ਗੱਲਾਂ ਦੇ ਮੇਲ ਜੋਲ ਜੇ ਬਿਠਾਏ ਸੀਗੇ ਪੁਰਾਣੇ ਉਹ ਵੀ ਸਾਨੂੰ ਦੋ ਚਾਰ ਗੱਲਾਂ ਦਾ ਗਿਆਨ ਦੇ ਜਾਂਦੇ ਜਾਂਦੇ
ਦੇਖੋ ਜੀ ਇਹ ਵੀ ਰੋਹਿਤ ਸ਼ਰਮਾ ਨੇ ਬੋਲਿੰਗ ਕੀਤੀ ਤਾਂ ਉਹਨੇ ਪਹਿਲਾਂ 50 ਬਣਾਈ ਫਿਰ ਇੱਕ ਵਿਕਟ ਲਈ ਉਹ ਵੀ ਇੰਟਰਸਟਿੰਗ ਗੱਲ ਹੈ ਐਜ਼ ਕੈਪਟਨ ਇੰਡੀਆ ਦੇ ਇਸ ਤੋਂ ਪਹਿਲਾਂ ਕਪਿਲ ਦੇਵ ਨੇ ਜਿੰਬਾਬਵੇ ਖਿਲਾਫ ਜਿਹੜਾ ਮੈਚ ਸੀ 175 ਇਨਿੰਗ ਖੇਡੀ ਸੀ ਉਹ ਚ ਇੱਕ ਵਿਕਟ ਲਈ ਸੀ ਕਪਿਲ ਦੇਵ ਨੇ ਤੇ ਦੂਜੀ ਵਾਰ ਹੋਇਆ 83 ਤੋਂ ਬਾਅਦ ਵੀ ਕੈਪਟਨ ਨੇ 50 ਪਲੱਸ ਸਕੋਰ ਕੀਤਾ ਹੋਵੇ ਇੱਕ ਵਿਕਟ ਵੀ ਲਈ ਹੋਵੇ ਤੇ ਦੂਜਾ ਵਿਰਾਟ ਕੋਹਲੀ ਦੇ 594 ਰਨ ਨੇ ਟਾਪ ਸਕੋਰਰ ਚੱਲ ਰਿਹਾ ਤੇ ਜੇ ਇੰਡੀਆ ਸੈਮੀ ਫਾਈਨਲ ਜਿੱਤਦਾ ਇੰਡੀਆ ਫਿਰ ਦੋ ਮੈਚ ਹੋਰ ਖੇਡੇਗਾ ਤੇ ਵਿਰਾਟ ਕੋਹਲੀ ਜੇ 90 ਰਨ ਹੋਰ ਬਣਾਉਂਦਾ ਤਾਂ ਵਰਲਡ ਕੱਪ ਦੀ ਹਿਸਟਰੀ ਪਹਿਲਾ ਬੈਟਸਮੈਨ ਹੋਏਗਾ ਜਿਹਨੇ ਇੰਨੇ ਸਕੋਰ ਬਣਾਏ ਆ ਇਸ ਤੋਂ ਪਹਿਲਾਂ ਕਪਿਲ ਇਹ ਤੰਦੂਲਕਰ ਦੇ ਨਾਮ ਰਿਕਾਰਡ ਆ ਤੇ ਵਿਰਾਟ ਕੋਹਲੀ ਨੂੰ ਸਿਰਫ ਜਿਹਨੂੰ ਕਹਿੰਦੇ ਆਪਾਂ ਆਲਮੋਸਟ 90 ਕ ਦੋ ਮੈਚ ਜਿਵੇਂ ਵਿਰਾਟ ਕੋਹਲੀ ਇਸ ਵੇਲੇ 99 ਦੀ ਐਵਰੇਜ ਆ ਮਤਲਬ ਕਿ ਇੱਕ ਐਵਰੇਜ 99 ਰਨ ਬਣਾ ਕੇ ਆਊਟ ਹੋ ਰਿਹਾ ਵਿਰਾਟ ਕੋਹਲੀ ਤੇ ਸਚਿਨ ਤੰਦੂਲਕਰ ਨੇ 2003 ਚ 673 ਦੌੜਾਂ ਬਣਾਈਆਂ ਸੀ ਤੇ ਹੁਣ 80 ਦੌੜਾਂ ਦੀ ਲੋੜ ਆ ਵਿਰਾਟ ਕੋਹਲੀ ਨੂੰ ਦੋ ਮੈਚਾਂ ਚ ਤੇ ਵਿਰਾਟ ਕੋਹਲੀ ਦੇ ਵਿੱਚ ਡਿਕੌਕ ਆ 591 ਨਾਲ ਫਿਰ ਵਾਰਨਰ ਆ ਫਿਰ ਰੋਹਿਤ ਸ਼ਰਮਾ ਤੇ ਚਾਰੋਂ ਨੇ ਦੋ ਦੋ ਮੈਚ ਖੇਡਣੇ ਆ ਮੈਕਸੀਮਮ ਮਿਨੀਮਮ ਇੱਕ ਖੇਡਣਾ ਉਹ ਰਿਕਾਰਡ ਵੀ ਬ੍ਰੇਕ ਹੋ ਸਕਦਾ ਸਚਿਨ ਤੰਦੂਲਕਰ ਦਾ ਫਿਰ ਇੱਕ ਜਿਹੜਾ ਹੋਰ ਵੱਡਾ ਰਿਕਾਰਡ ਆ ਵੀ ਵਿਰਾਟ ਕੋਹਲੀ ਨੇ 49th 100 ਹੋ ਚੁੱਕੇ ਵਨਡੇ ਚ ਜੋ ਤੰਦੂਲਕਰ ਦੇ ਰਿਕਾਰਡ ਦੀ ਬਰਾਬਰੀ ਕੀਤੀ ਆ ਤੇ ਜੇ ਇੱਕ ਸੈਂਚਰੀ ਹੋਰ ਲੱਗ ਗਈ ਤਾਂ ਫਿਰ ਉਹ ਤੰਦੂਲਕਰ ਦੇ ਰਿਕਾਰਡ ਨੂੰ ਕ੍ਰੋਸ ਕਰ ਜਾਏਗਾ 50 ਵਨਡੇ ਸੈਂਚਰੀ ਤੇ ਤੰਦੂਲਕਰ ਨੇ ਜਦੋਂ ਰਿਟਾਇਰਮੈਂਟ ਲਈ ਸੀ ਉਦੋਂ ਤੰਦੂਲਕਰ ਨੂੰ ਸਵਾਲ ਕੀਤਾ ਸੀ ਕਮੈਂਟੇਟਰ ਨੇ ਕਿ ਤੁਹਾਡਾ ਕੋਈ ਰਿਕਾਰਡ ਤੋੜ ਸਕਦਾ ਫਿਊਚਰ ਚ ਤਾਂ ਉਸਨੇ ਦੋ ਨਾਮ ਲਏ ਸੀ ਰੋਹਿਤ ਸ਼ਰਮਾ ਜਾਂ ਵਿਰਾਟ ਕੋਹਲੀ ਤੇ ਵਿਰਾਟ ਕੋਹਲੀ ਨੇ ਉਹ ਰਿਕਾਰਡ ਇਕੁਅਲ ਕੀਤਾ ਤੇ ਹੁਣ ਵਨਡੇ ਚ ਤੇ ਫਿਰ ਰਚਨ ਰਵਿੰਦਰ ਆ ਉਹ ਪਹਿਲਾ ਵਨਡੇ ਤੇ ਉਹਦਾ ਨਾਮ ਵੀ ਰਾਹੁਲ ਤੇ ਸਚਿਨ ਤੋਂ ਬਣਿਆ ਰਚਨ ਰਵਿੰਦਰ ਉਹਦਾ ਉਹ ਵੀ ਬਹੁਤ ਅੱਛੀ 500 550 ਪਲੱਸ ਸਕੋਰ ਕੀਤਾ ਉਹ ਐਜ ਪਹਿਲਾ ਵਰਲਡ ਕੱਪ ਜਿਹਦੇ ਰਨ ਬਣਾ ਗਿਆ ਤੇ ਉਹ ਵੀ ਉਹਨੇ ਰਿਕਾਰਡ ਬਣਾਇਆ ਗਾ ਫਿਰ ਇੱਕ ਹੋਰ ਗੱਲ ਹੋਈ ਕਿ ਜੇ ਇੰਡੀਆ ਵਰਲਡ ਕੱਪ ਜਿੱਤਦਾ ਗਾ ਤੇ ਇਸ ਇੰਡੀਆ ਦੇ ਵਿੱਚ ਅਸ਼ਵਿਨ ਤੇ ਕੋਹਲੀ ਇਕਲੌਤੇ ਪਲੇਅਰ ਹੋਣਗੇ ਇਹਨਾਂ ਕੋਲੇ ਦੋ ਵਰਲਡ ਕੱਪ ਹੋਣਗੇ ਕਿਉਂਕਿ ਇਹ ਦੋਨੋਂ 2011 ਦੇ ਵਰਲਡ ਕੱਪ ਚ ਖੇਡੇ ਸੀ ਤੇ ਇੰਡੀਆ ਦੇ ਵਿੱਚ ਹੁਣ ਸਿੰਗਲ ਵਰਲਡ ਕੱਪ ਵਿਨਰ ਬਹੁਤ ਨੇ ਤੇ ਫਿਰ ਕੋਹਲੀ ਤੇ ਅਸ਼ਵਿਨ ਦੋ ਇਕਲੌਤੇ ਪਲੇਅਰ ਹੋਣਗੇ ਜਿਹੜੇ ਇਹਨਾਂ ਕੋਲੇ ਦੋ ਦੋ ਵਰਲਡ ਕੱਪ ਹੋਣਗੇ ਤੇ ਇਸ ਕਰਕੇ ਕਾਫੀ ਫਿਰ ਜਿਵੇਂ 2011 ਤੋਂ ਬਾਅਦ 2015 ਦੇ ਵਿੱਚ ਵਰਲਡ ਕੱਪ ਹੋਸਟ ਟੀਮ ਨੇ ਜਿੱਤੇ ਆ ਆਸਟ੍ਰੇਲੀਆ ਨੇ 2019 ਦਾ ਵਰਲਡ ਕੱਪ ਹੋਸਟ ਟੀਮ ਨੇ ਜਿੱਤੇ ਆ ਫਿਰ ਲਗਾਤਾਰ ਚੌਥਾ ਮੌਕਾ ਹੋਏਗਾ ਜਦੋਂ ਕੋਈ ਫੇਰ ਹੋਸਟ ਟੀਮ ਮੈਚ ਵਰਲਡ ਕੱਪ ਜਿੱਤੇਗੀ ਤੇ 2011 ਵਰਲਡ ਕੱਪ ਇਸ ਤਰ੍ਹਾਂ ਕਈ ਰਿਕਾਰਡ ਕ੍ਰਿਕਟ ਰਿਕਾਰਡ ਨਾਲ ਜਾਣੀ ਜਾਂਦੀ ਆ ਕ੍ਰਿਕਟ ਦੇ ਰਿਕਾਰਡ ਬਣਦੇ ਰਹਿੰਦੇ ਨੇ ਇਹ ਰਿਕਾਰਡ ਜਿਹੜੇ ਆਉਣ ਵਾਲੇ ਮੈਚਾਂ ਚ ਅਸੀਂ ਦੇਖ ਸਕਦੇ ਹਾਂ
ਤੇ ਇੱਕ ਉਹ ਆਪਾਂ ਥੋੜਾ ਬ੍ਰਾਹਮਣਵਾਦ ਵੀ ਕਰ ਲਈਏ ਇੱਕ ਟੇਵਾ ਹੀ ਲਾ ਲਓ ਬਾਈ ਜੀ ਜਾਂਦੇ ਜਾਂਦੇ ਤੁਸੀਂ ਵੀ ਪੰਡਿਤ ਹੀ ਹੋ ਕਿ ਉਹਨੇ ਜੀ ਕੀ ਕੁਝ ਹੋ ਸਕਦਾ
ਟੇਵਾ ਕੋਈ ਨਹੀਂ ਮੈਂ ਮੈਂ ਫੈਕਟ ਤੇ ਗੱਲ
ਕਰਨਾ ਵੀ ਕੋਈ ਨਹੀਂ ਦੇੜੀ
ਫੈਕਟ ਇਹ ਆ ਵੀ ਜਿਵੇਂ ਇੰਡੀਆ ਦੀ ਪਰਫਾਰਮੈਂਸ ਤੇ ਦਿਖਾਈ ਆ ਇੰਡੀਆ ਹੌਟ ਫੇਵਰਟ ਹੈਗਾ ਗਾ ਪਰ ਜਿਹੜੇ ਬੰਦੇ ਵੈਪੀ ਨੇ ਉਹ ਕਹਿੰਦੇ ਆ ਵੀ ਲੱਗਦਾ ਇੰਡੀਆ ਇੱਕ ਮੈਚ ਮਾੜਾ ਖੇਡੂਗਾ ਮੈਂ ਕਿਹਾ ਵੀ ਜਿਵੇਂ ਇੰਡੀਅਨ ਪਲੇਅਰ ਨੇ ਪਰਫਾਰਮੈਂਸ ਕੀਤੀ ਆ ਕੋਈ ਵੀ ਮੈਚ ਆਸਟ੍ਰੇਲੀਆ ਨੇ ਤਾਂ ਇੰਡੀਆ ਵਾਲੇ ਪ੍ਰੈਸ਼ਰਾਈਜ਼ ਹੋ ਗਏ ਸੀ ਹੁਣ ਉਹ ਜ਼ਮਾਨਾ ਨਹੀਂ ਰਿਹਾ ਜੇ ਪਹਿਲਾਂ ਖੇਡਦੇ ਕੋਈ ਟੀਮ 300 ਸਕੋਰ ਪਲੱਸ ਕਰ ਵੀ ਦੇਵੇ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਇੰਡੀਆ ਟੀਮ ਪ੍ਰੈਸ਼ਰਾਈਜ਼ ਹੋਏਗੀ ਇੰਡੀਆ ਟੀਮ ਮੁਕਾਬਲਾ ਕਰਨ ਵਾਲੀ ਹੈਗੀ ਆ ਤੇ ਦੋਨੋਂ ਜਿਹੜੇ ਗਰਾਊਂਡ ਨੇ ਉਹ ਬੈਟਿੰਗ ਸਕੋਰਰ ਨੇ ਬੈਟਿੰਗ ਪਿੱਛਾ ਨੇ ਮਾਨਖੜੇ ਕੇ ਫਾਈਨਲ ਪਹੁੰਚਦਾ ਤਾਂ ਅਹਿਮਦਾਬਾਦ ਵੀ ਤੀਜੀ ਗੱਲ ਇੱਕ ਡਿਊ ਫੈਕਟਰ ਜ਼ਰੂਰ ਹੁੰਦਾ ਜਦੋਂ ਮਗਰੋਂ ਦੂਜੀ ਬੋਲਿੰਗ ਕਰਦੇ ਆ ਤਾਂ ਤੁਹਾਨੂੰ ਡਿਊ ਫੈਕਟਰ ਦਾ ਸਾਹਮਣਾ ਕਰਨਾ ਪੈਂਦਾ ਤੇ ਇਸ ਕਰਕੇ ਹੌਟ ਫੇਵਰੇਟ ਇਧਰੋਂ ਲੱਗਦੀ ਆ ਕਿਉਂਕਿ ਨਿਊਜ਼ੀਲੈਂਡ ਨੇ ਦੋ ਤਿੰਨ ਮੈਚ ਮਾੜੇ ਖੇਡੇ ਨੇ ਇੰਡੀਆ ਖਿਲਾਫ਼ ਵੀ ਮਾੜਾ ਖੇਡਿਆ ਸਾਊਥ ਅਫਰੀਕਾ ਤੇ ਆਸਟ੍ਰੇਲੀਆ ਦਾ ਮੈਚ ਬਹੁਤ ਅੱਛਾ ਹੋਏਗਾ ਉਹ ਮੈਨੂੰ ਨੈਕ ਟੂ ਨੈਕ ਲੱਗਦਾ ਮੈਚ ਵੀ ਉਹ ਮੈਚ ਚ ਕੋਈ ਵੀ ਟੀਮ ਜਿੱਤ ਸਕਦੀ ਆ ਕਿਉਂਕਿ ਸਾਊਥ ਅਫਰੀਕਾ ਨੇ ਵਰਲਡ ਕੱਪ ਚ ਇੱਕ ਦੋ ਮੈਚ ਨੂੰ ਛੱਡ ਕੇ ਬਹੁਤ ਸੋਹਣੀ ਪਰਫਾਰਮੈਂਸ ਕੀਤੀ ਆ ਕੁੱਲ ਮਿਲਾ ਕੇ ਹਰੇਕ ਨੇ ਇੰਡੀਆ ਖਿਲਾਫ਼ ਵੀ ਸਿਰਫ਼ ਮਾੜਾ ਮੈਚ ਖੇਡਿਆ ਆਸਟ੍ਰੇਲੀਆ ਇੱਕ ਦੋ ਮੈਚਾਂ ਚ ਪ੍ਰੈਸ਼ਰਾਈਜ਼ ਹੋਈ ਆ ਉਹਨਾਂ ਦੇ ਵਾਰਨਰ ਤੇ ਚੱਲਣ ਕਰਕੇ ਉਹਨਾਂ ਦੇ ਕੰਮ ਸਰ ਗਿਆ ਆਸਟ੍ਰੇਲੀਆ ਆਪਣੇ ਸਟੈਂਡਰਡ ਦੇ ਅਕੋਰਡਿੰਗ ਨਹੀਂ ਖੇਡ ਰਹੀ ਚਾਰਾਂ ਟੀਮਾਂ ਚ ਜੇ ਮੈਨੂੰ ਕੋਈ ਲੱਗ ਰਿਹਾ ਹੈਗਾ ਪਰ ਆਸਟ੍ਰੇਲੀਆ ਬਾਰੇ ਕਿਹਾ ਜਾਂਦਾ ਉਹ ਵੱਡੇ ਮੰਚ ਦੇ ਖਿਡਾਰੀ ਨੇ ਉਹ ਜਦੋਂ ਵੱਡੀ ਸਟੇਜ ਤੇ ਨੌਕਆਊਟ ਚ ਆਉਂਦੇ ਆ ਨਾ ਤਾਂ ਉਦੋਂ ਫਾਰਮ ਚ ਆ ਜਾਂਦੇ ਨੇ ਤੇ ਇਸ ਕਰਕੇ ਟੀਮਾਂ ਚਾਰੋਂ ਮੁਕਾਬਲੇ ਦੀਆਂ ਪਰ ਮੈਨੂੰ ਇੰਡੀਆ ਨੂੰ ਮੈਂ ਅਪਰ ਹੈਂਡ ਮੰਨ ਰਿਹਾ ਹੈਗਾ ਬਿਲਕੁਲ ਬਾਕੀ ਕ੍ਰਿਕਟ ਦੇ ਵਿੱਚ ਕੋਈ ਭਵਿੱਖਬਾਣੀ ਕਰਨੀ ਮੁਸ਼ਕਿਲ ਆ ਪਰ ਔਨ ਪੇਪਰ ਤੇ ਇੰਡੀਆ ਕਾਫੀ ਮਜ਼ਬੂਤ ਆ
ਵੰਡਰਫੁਲ ਤੇ ਤੁਹਾਡੇ ਵੱਲੋਂ ਕੋਈ ਹੋਰ ਗੱਲ ਕਹਿਣ ਵਾਲੀ ਕਿਉਂਕਿ ਮੈਂ ਤਾਂ ਧੰਨ ਧੰਨ ਹੋ ਗਈ ਮੇਰੀ ਸਿਰ ਨਾਲ ਗੱਲ ਕਰਕੇ ਬਾਈ
ਜੀ ਬਿਲਕੁਲ ਜੀ ਮੈਂ ਕਹਿੰਦਾ ਹੁਣ ਤਾਂ ਕਹਿਣ ਨੂੰ ਕੋਈ ਰਿਹਾ ਨੀ ਤੇ ਜਿਹੜੀ ਕਹਿੰਦਾ ਵੀ ਇਹ ਵਰਲਡ ਕੱਪ ਜਾਂਦੇ ਜਾਂਦੇ ਆਪਣੀ ਟੱਚ ਕਰਕੇ ਗਿਆ ਗਾ ਤੇ ਕਿਉਂਕਿ ਕੁਛ ਪਲੇਅਰਾਂ ਨੇ ਇਮੋਸ਼ਨਲ ਲੋਕ ਹੁੰਦੇ ਨੇ ਕੁਛ ਪਲੇਅਰਾਂ ਦੇ ਨਾਲ ਲੋਕਾਂ ਨੂੰ ਹੁੰਦਾ ਗਾ ਵੀ ਇਹ ਪਲੇਅਰ ਕਿਵੇਂ ਖੇਡਦੇ ਨੇ ਤੇ ਜਿਵੇਂ ਵਿਰਾਟ ਕੋਹਲੀ ਦੀ ਫੈਨ ਫੋਲੋਇੰਗ ਆ ਜਿਹੜੀ ਇੰਡੀਅਨ ਟੀਮ ਦੀ ਖੂਬਸੂਰਤੀ ਨਜ਼ਰ ਆ ਰਹੀ ਆ ਨਾ ਉਹ ਤਾਂ ਬਹੁਤ ਆ ਰਹੀ ਆ ਜਦੋਂ ਟੀਮ ਦੇ ਵਿੱਚ ਵਿਦਨ ਬਾਇਡੋ ਵਿੱਚ ਗ੍ਰੈਗ ਚੈਪਲ ਵੇਲੇ 2007 ਸੀਗਾ ਮਗਰ ਇਹ ਟੀਮ ਚ ਇਕਜੁੱਟਤਾ ਬਹੁਤ ਜ਼ਬਰਦਸਤ ਹੈ ਕਿਉਂਕਿ ਇਹਨੂੰ ਬੈਕ ਬਹੁਤ ਕਰਦੇ ਨੇ ਬੈਕ ਇਨ ਦਾ ਸੈਂਸ ਵਿਰਾਟ ਖੇਡ ਰਹੇ ਸੀ ਤੇ ਇੰਡੀਆ ਦਾ ਮੈਚ ਜਿੱਤਣਾ ਕਲੀਅਰ ਸੀ ਤਾਂ ਰਾਹੁਲ ਨੇ ਕੁਝ ਹੋਰ ਨੀ ਕੀਤਾ ਸੀ ਉਹਨੂੰ ਆਇਆ ਸੀ ਵਿਰਾਟ ਕੋਹਲੀ ਦੀ ਸੈਂਚਰੀ ਹੋ ਜਾਵੇ ਫਿਰ ਜਿਵੇਂ ਕੱਲ ਜਿਵੇਂ ਰੈਂਕਿੰਗ ਦੀ ਮਾੜੀ ਟੀਮ ਸੀ ਤਾਂ ਸਾਡੇ ਬੋਲਰਾਂ ਨੂੰ ਕੋਈ ਲਾਲਚ ਨੀ ਸੀ ਸ਼ਮੀ ਸਰਾਜ ਨੂੰ ਵੀ ਅਸੀਂ ਵਿਕਟਾਂ ਲੈ ਕੇ ਰਿਕਾਰਡ ਬਣਾਈਏ ਉਹਨਾਂ ਨੇ ਐਕਸਪੈਰੀਮੈਂਟ ਕੀਤਾ ਰੋਹਿਤ ਸ਼ਰਮਾ ਨੂੰ ਕੀਤਾ ਇਹ ਸਭ ਤੋਂ ਖੂਬਸੂਰਤ ਗੱਲ ਹੁੰਦੀ ਆ ਵੀ ਟੀਮ ਇੱਕ ਦੂਜੇ ਨੂੰ ਬੈਕ ਬਹੁਤ ਜ਼ਬਰਦਸਤ ਕਰ ਰਹੀ ਆ ਟੀਮ ਜਿਵੇਂ ਰੋਹਿਤ ਸ਼ਰਮਾ ਰੋਹਿਤ ਸ਼ਰਮਾ ਨੂੰ ਨਾ ਮੈਂ ਸਭ ਤੋਂ ਕਲੋਜ਼ ਦੇਖਿਆ ਬਟ ਕੂਲ ਕੈਪਟਨਾਂ ਤੇ ਉਹਨੇ 5 ਵਾਰ IPL ਜਿਤਾਇਆ ਵਿਰਾਟ ਕੋਹਲੀ ਕੈਪਟਨ ਚ ਕਿਸੇ ਨਾ ਕਿਤੇ ਮਾਤ ਖਾ ਜਾਂਦਾ ਕਿਉਂਕਿ ਉਹ ਹਰ ਚੀਜ਼ ਆਪਣੇ ਤੇ ਲੈ ਜਾਂਦਾ ਸੀ ਉਹਨੂੰ ਐਂ ਸੀ ਮੈਚ ਜਿਤਾਉਣਾ ਮੈਚ ਉਹ ਆਪਣੀ ਜ਼ਿੰਮੇਵਾਰੀ ਵੱਧ ਚੱਕ ਲੈਂਦਾ ਸੀ ਰੋਹਿਤ ਸ਼ਰਮਾ ਜ਼ਿੰਮੇਵਾਰੀ ਵੰਡ ਕੇ ਖੇਡਣ ਵਾਲਾ ਪਲੇਅਰ ਆ ਇਸ ਕਰਕੇ ਰੋਹਿਤ ਸ਼ਰਮਾ ਦਾ ਲੱਗਦਾ ਤੇ ਕਿਉਂਕਿ ਅਗਲਾ ਵਰਲਡ ਕੱਪ ਸਾਊਥ ਅਫਰੀਕਾ ਨਮੀਬੀਆ ਤੇ ਜ਼ਿੰਬਾਬਵੇ ਚ ਹੋਣਾਗਾ 2027 ਦਾ ਤੇ ਇਸ ਕਰਕੇ ਸਾਊਥ ਅਫਰੀਕਾ ਨੂੰ ਵੀ ਹੋਏਗਾ ਵੀ ਜੇ ਅਸੀਂ ਵਰਲਡ ਕੱਪ ਜਿੱਤ ਕਿਉਂਕਿ ਸਾਊਥ ਅਫਰੀਕਾ ਦਾ ਇੱਕ ਟੈਗ ਲੱਗਿਆ ਨਾ ਚੋਕਰਸ ਦਾ ਵੀ ਉਹਨਾਂ ਨੇ ਕਦੇ ਵਰਲਡ ਕੱਪ ਜਿੱਤਿਆ ਇਮੋਸ਼ਨਲੀ ਤੌਰ ਤੇ ਲਵਰ ਨੇ ਇਹ ਕਹਿੰਦੇ ਵੀ ਜੇ ਇੰਡੀਆ ਨਹੀਂ ਵੀ ਜਿੱਤਦਾ ਤਾਂ ਸੈਕਿੰਡ ਉਹਨਾਂ ਨੂੰ ਸਾਊਥ ਅਫਰੀਕਾ ਨਾਲ ਸਮਝਦੀ ਆ ਤੇ ਹਾਲਾਂਕਿ ਨਿਊਜ਼ੀਲੈਂਡ ਨੇ ਵੀ ਕਿਤੇ ਵਰਲਡ ਕੱਪ ਨਹੀਂ ਜਿੱਤਿਆ ਤੇ ਨਿਊਜ਼ੀਲੈਂਡ ਤੇ ਸਾਊਥ ਅਫਰੀਕਾ ਨਾਲ ਵੱਧ ਸਿਮਤੀ ਆ ਵੀ ਜੇ ਵੀ ਇਹ ਵਰਲਡ ਕੱਪ ਜਿੱਤਣ ਦੋਨੋਂ ਟੀਮਾਂ ਤੇ ਆਸਟ੍ਰੇਲੀਆ ਨਾਲ ਥੋੜਾ ਜਿਹਾ ਜੈਲਸੀ ਹੁੰਦੀ ਆ 5 ਵਾਰ ਦੀ ਵਰਲਡ ਕੱਪ ਵਿਨਰ ਆ ਇਸ ਕਰਕੇ ਆਸਟ੍ਰੇਲੀਆ ਨੇ 5 ਵਾਰ ਵਰਲਡ ਕੱਪ ਜਿੱਤਿਆ ਗਾ ਤੇ ਦੇਖੋ ਕੌਣ 6ਵੀਂ ਵਾਰ ਜਿੱਤਦਾ ਜਾਂ 3ਵੀਂ ਵਾਰ ਜਿੱਤਦਾ ਜਾਂ ਫਿਰ ਕੋਈ ਪਹਿਲੀ ਵਾਰ ਜਿੱਤਦਾ
6ਵੀਂ 3ਜੀ ਤੇ ਜਾਂ ਪਹਿਲੀ ਠੀਕ ਹੈ ਬਹੁਤ ਬਹੁਤ ਮਿਹਰਬਾਨ ਹਾਂ ਬਹੁਤ ਮਿਹਰਬਾਨੀ
ਕਿਉਂਕਿ ਇੰਡੀਆ ਨੇ ਦੋ ਦੋ ਵਾਰ ਜਿੱਤਿਆ ਵਰਲਡ ਕੱਪ ਫਿਰ ਇੰਡੀਆ ਦੂਜੇ ਨੰਬਰ ਤੇ ਆ ਜਾਏਗਾ ਤਿੰਨ ਵਾਰ ਜਿੱਤਣ ਵਾਲਾ ਮੁਲਕ
ਵੰਡਰਫੁਲ ਉਹ ਕਿਸੇ ਨਾ ਕਿਸੇ ਪਾਸੇ ਬੜੇ ਰਿਕਾਰਡ ਹੀ ਬਣੂਗਾ
ਇੱਕ ਇੰਟਰਸਟਿੰਗ ਚੀਜ਼ ਹੋਰ ਹੁੰਦਾ ਵਰਲਡ ਕੱਪ ਜਿੱਤੇ ਇੰਡੀਆ ਨੇ ਤੇ ਅਗਲਾ ਵਰਲਡ ਕੱਪ ਹੋਇਆ 87 ਦਾ ਵਰਲਡ ਕੱਪ ਜਿੱਤੇ ਆਸਟ੍ਰੇਲੀਆ ਨੇ ਅਗਲਾ ਵਰਲਡ ਕੱਪ 92 ਦਾ ਆਸਟ੍ਰੇਲੀਆ ਚ ਹੋਇਆ 92 ਦਾ ਵਰਲਡ ਕੱਪ ਜਿੱਤੇ ਪਾਕਿਸਤਾਨ ਨੇ ਤੇ 96 ਦਾ ਇੰਡੀਆ ਪਾਕਿਸਤਾਨ ਚ ਹੋਇਆ ਪਰ ਉਸ ਤੋਂ ਬਾਅਦ ਇਹ ਟ੍ਰੈਡੀਸ਼ਨ ਟੁੱਟ ਗਿਆ ਪਰ ਜੇ ਸਾਊਥ ਅਫਰੀਕਾ ਜਿੱਤ ਗਿਆ ਤਾਂ ਅਗਲਾ ਵਰਲਡ ਕੱਪ ਸਾਊਥ ਅਫਰੀਕਾ ਚ ਹੋਣਾ ਗਾ ਫਿਰ ਉਹ ਟ੍ਰੈਡੀਸ਼ਨ ਵੀ ਕੰਟੀਨਿਊਸ ਹੋ ਜਾਏਗਾ ਤੇ ਹਰ ਪਾਸੇ
ਠੀਕ ਹੈ ਠੀਕ ਹੈ ਨਵਦੀਪ ਗਿੱਲ ਬਹੁਤ ਬਹੁਤ ਮਿਹਰਬਾਨੀ ਬਾਈ ਥੈਂਕ ਯੂ ਫੋਰ ਯੋਰ ਟਾਈਮ ਥੈਂਕ ਯੂ ਸ਼ੁਕਰੀਆ ਮੇਰੇ ਵੀਰ ਸ਼ੁਕਰੀਆ ਤੇ ਇਹ ਸਨ ਸਾਡੇ ਨਾਲ ਨਵਦੀਪ ਗਿੱਲ ਸਾਹਿਬ ਪੰਜਾਬ ਤੋਂ ਮੇਰੇ ਸਾਥੀ ਰਹੇ ਨੇ ਮੇਰੇ ਕਲਾਸਮੇਟ ਰਹੇ ਨੇ ਤੇ ਇਹ ਸਪੋਰਟਸ ਜਰਨਲਿਜ਼ਮ ਚ ਰਹੇ ਤੇ ਮੈਂ ਦੂਜੇ ਵਾਲੀ ਪੱਤਰਕਾਰੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੁਬਾਰਾ ਤੁਹਾਡੀ ਸੇਵਾ ਚ ਹਾਜ਼ਰ ਹੁੰਦਾ
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262
ਏਸ਼ੀਅਨ ਫੂਡ ਸੈਂਟਰ 416-740-3262
Asian Food Center.
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free, no obligation consultation.
आपके घर की खूबसूरती आपका ज़ौक खूबसूरत दिलकश किचन कैबिनेट्स काउंटरटॉप्स बाथरूम्स कैबिनेट्स एंड काउंटर्स
राइट कस्टम कैबिनेटरी इंक
यूरोपियन टेक्नोलॉजी और मैन्युफैक्चरिंग किसी भी किस्म का रेजिडेंशियल या कमर्शियल वुडवर्क 3D स्क्रीन पर कस्टम डिजाइन का इंतखाब कीजिए जदीद दौर का तकाजा
राइट कस्टम कैबिनेटरी इंक
स्पेशल प्रोमो 12 मंथ्स नो इंटरेस्ट नो पेमेंट काम आज करवाइए पेमेंट 12 महीने में कीजिए राइट कस्टम कैबिनेटरी इंक 647-300-8473
ਕੀ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੀ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773 ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਕਰ ਸਕਦੇ ਹੋ
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
ਤੇ ਹੁਣ ਸਾਡਾ ਪ੍ਰੋਗਰਾਮ ਬਿਲਕੁਲ ਆਖਰੀ ਦੌਰ ਦੇ ਵਿੱਚ ਹੈ ਤੇ ਵਧੀਆ ਅੱਜ ਦੀ ਗੱਲਬਾਤ ਰਹੀ ਕੁਝ ਇੱਕ ਖਬਰਾਂ ਕਰਨੀਆਂ ਸੀ ਮਿਸ ਹੋ ਗਿਆ ਉਹ ਅਸੀਂ ਕੱਲ ਨੂੰ ਕਰਾਂਗੇ ਤੇ ਕੋਈ ਪ੍ਰੋਗਰਾਮ ਦੇ ਮੁਤਲਕ ਤੁਹਾਡੀ ਰਾਏ ਮਸ਼ਵਰਾ ਜਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਜ਼ਰੀਏ ਕੋਈ ਇਸ਼ਤਿਹਾਰ ਦੇਣਾ ਚਾਹੁੰਦੇ ਹਨ ਤਾਂ ਜ਼ਰੂਰ ਸਾਡਾ ਸਟੂਡੀਓ ਦਾ ਨੰਬਰ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ ਮੈਂ ਕਿ 416-620-1778 ਸਾਡਾ ਨੰਬਰ ਹੈ 416-620-1778 ਮੇਰਾ ਆਪਣਾ ਸੈੱਲ ਨੰਬਰ 780-243-7033 ਹੈ ਜੀ ਤੇ ਇਹਨਾਂ ਨੰਬਰ ਦੇ ਉੱਤੇ ਤੁਸੀਂ ਰਾਬਤਾ ਕਰਕੇ ਕਦੇ ਵੀ ਸਾਡੇ ਪ੍ਰੋਗਰਾਮਾਂ ਦੇ ਵਿੱਚ ਇਸ਼ਤਿਹਾਰ ਲਈ ਵੀ ਤੇ ਵੈਸੇ ਵੀ ਆਪਣੀ ਫੀਡਬੈਕ ਦੇਣ ਲਈ ਵੀ ਤੁਸੀਂ ਕਦੇ ਵੀ ਸੰਪਰਕ ਕਰ ਸਕਦੇ ਹੋ ਰਾਜਾ ਬਾਦਸ਼ਾਹ ਸਾਹਿਬ ਆਲ ਸਟੇਟ ਦੇ ਨਾਲ ਕੰਮ ਕਰਦੇ ਨੇ 647-290-3773 ਇਹਨਾਂ ਕੋਲ ਕਈ ਪ੍ਰੋਗਰਾਮ ਹੁੰਦੇ ਨੇ ਪਰ ਇਸ ਵਕਤ ਇੱਕ ਡੀਲ ਚੱਲ ਰਹੀ ਹੈ ਜਿਹਦੇ ਵਿੱਚ ਦੋ ਘਰਾਂ ਤੇ ਇੱਕ ਘਰ ਹੋਵੇ ਤਾਂ ਬਾਕੀ ਕੰਡੀਸ਼ਨ ਮੀਟ ਕਰਨ ਤੇ $1,775 ਤੱਕ ਦੀ ਬਚਤ ਹਾਸਲ ਕੀਤੀ ਜਾ ਸਕਦੀ ਹੈ ਸੋ ਇਸੇ ਤਰ੍ਹਾਂ ਹੀ ਸਾਡੇ ਬੜੇ ਸਹਿਯੋਗੀ ਨੇ ਜੀ ਮਯੰਕ ਭਟਨਾਗਰ ਸਾਹਿਬ 647-702-2023 ਇਹਨਾਂ ਦਾ ਫੋਨ ਨੰਬਰ ਹੈ or to see residential, commercial, institutional, private, self-employed, debt consolidation, equity line of credits, first and second mortgages, the whole refinancing, you like a kind of questions, whom then to see another some part custom, GND mortgages, Inc. Benal, A. Sabandatri, 647-702-2023. और राजा बादशाह और मयंक भटनागर साहब साढ़े नाल थर्सडे फ्राइडे इंटरव्यू भी करते हैं उदो भी कई बार कोई क्वेश्चन होंगे थोड़े का तुम सू पहला भी भेज सकते हो कोई स्पेसिफिक इनफॉरमेशन इंश्योरेंस इंडस्ट्री या मॉर्गेज इंडस्ट्री नाल जुड़ी हो उन्होंने भी संपर्क कर सकते हो सो इस तरह देंतियां दे नाल प्रोग्राम की समाप्ति करते हैं जी तो बाकी कल फिर दोबारा सेवा दे विच हाजिर होवांगे ਤੇ ਉਦੋਂ ਤੱਕ ਲਈ ਆਗਿਆ ਦਿਓ ਧੰਨਵਾਦ ਖੁਸ਼ ਰਹੋ ਹੱਸਦੇ ਵਸਦੇ ਰਹੋ ਐਂਡ ਸਟੇ ਐਨਲਾਈਟਨਡ ਆਲਵੇਜ਼ ਬਾਏ ਬਾਏ ਟਾਟਾ ਸਵੇਰੇ ਮਿਲਦੇ ਹਾਂ ਜੀ ਸਵੇਰੇ 7 ਵਜੇ
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ ਐਸਆਰ ਠਾਕੁਰ ਆਓ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸਕਾਰਬਰੋ ਦੇ ਇੱਕ ਘਰ ਦੇ ਵਿੱਚ ਅੱਗ ਲੱਗਣ ਤੋਂ ਬਾਅਦ ਵਿਅਕਤੀ ਹੋਇਆ ਲਾਪਤਾ 234 ਕੈਨੇਡੀਅਨਸ ਨੇ ਛੱਡਿਆ ਗਾਜ਼ਾ ਇਜ਼ਰਾਈਲ ਹਮਾਸ ਜੰਗ ਦੇ ਖਿਲਾਫ ਕੈਨੇਡਾ ਭਰ ਦੇ ਵਿਚ ਹੋਏ ਮੁਜ਼ਾਹਰੇ ਹੁਣ ਖਬਰਾਂ ਵਿਸਥਾਰ ਨਾਲ ਕਾਰਬਰੋ ਦੇ ਇਕ ਘਰ ਦੇ ਵਿਚ ਧਮਾਕਾ ਹੋਣ ਤੋਂ ਬਾਅਦ ਅੱਗ ਲੱਗੀ ਜਿਸ ਤੋਂ ਬਾਅਦ ਇਕ ਵਿਅਕਤੀ ਦੀ ਤਲਾਸ਼ ਕੀਤੀ ਜਾ ਰਹੀ ਹੈ ਇਸ ਇਲਾਕੇ ਦੇ ਵਿਚ ਧਮਾਕਾ ਹੋਣ ਦੀ ਖਬਰ ਸਵੇਰੇ 11:30 ਦੇ ਆਸ ਪਾਸ ਫਾਇਰ ਅਮਲੇ ਨੂੰ ਮਿਲੀ ਕਿੰਗਸਟਨ ਤੇ ਗੋਲਵੇ ਰੋਡ ਨੇੜੇ ਕਿਚਨਰ ਰੋਡ ਉਤੇ ਸਥਿਤ ਘਰ ਦੇ ਵਿਚ ਫਾਇਰ ਅਮਲੇ ਨੂੰ ਬੁਲਾਇਆ ਗਿਆ ਟੋਰਾਂਟੋ ਫਾਇਰ ਚੀਫ ਮੈਥਿਊ ਪੈਂਗ ਦਾ ਕਹਿਣਾ ਹੈ ਕਿ ਜਦੋਂ ਇਹ ਧਮਾਕਾ ਹੋਇਆ ਸੀ ਉਸ ਤੋਂ ਬਾਅਦ ਉਨ੍ਹਾਂ ਨੂੰ ਇਸ ਬਾਰੇ ਖਬਰ ਮਿਲੀ ਹੈ ਅਧਿਕਾਰੀ ਜਦੋਂ ਘਰ ਦੇ ਵਿਚ ਪਹੁੰਚੇ ਤਾਂ ਘਰ ਦੇ ਹਾਲਾਤ ਕੁਝ ਹੋਰ ਹੀ ਸਨ ਤੇ ਉਥੇ ਇਕ ਵਿਅਕਤੀ ਵੀ ਲਾਪਤਾ ਸੀ ਫਾਇਰ ਅਮਲੇ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਧਮਾਕਾ ਹੋਇਆ ਜ਼ਾਹਰ ਹੈ ਕਿ ਉਸ ਵੇਲੇ ਇਕ ਘਰ ਦਾ ਮੈਂਬਰ ਘਰ ਦੇ ਵਿਚ ਮੌਜੂਦ ਸੀ ਪੈਂਗ ਨੇ ਅੱਗੇ ਵੀ ਆਖਿਆ ਕਿ ਹਾਲਾਤ ਹੁਣ ਕੰਟਰੋਲ ਦੇ ਵਿਚ ਨੇ ਪਰ ਅੱਗੋਂ ਦੀ ਹੁਣ ਅਮਲੇ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਘਰ ਦੇ ਵਿਚ ਖਿਲਰੇ ਮਲਬੇ ਦੇ ਵਿਚੋਂ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਤੇ ਕੁਝ ਦਬਿਆ ਹੋਇਆ ਨਾ ਹੋਵੇ ਉਨ੍ਹਾਂ ਨੇ ਆਖਿਆ ਕਿ ਕਿਸੇ ਵਿਅਕਤੀ ਨੂੰ 60 ਫਿਟ ਲੱਗਣ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਹੀਂ ਮਿਲੀ ਪਰ ਧਮਾਕਾ ਕਿਉਂ ਹੋਇਆ ਅੱਗ ਕਿਵੇਂ ਫੈਲੀ ਇਸ ਦੇ ਬਾਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਅੱਗ ਲੱਗਣ ਦੇ ਨਾਲ ਨਾਲ ਦੇ ਘਰਾਂ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ ਗਲੋਬਲ ਅਫੇਅਰਸ ਕੈਨੇਡਾ ਦੇ ਵੱਲੋਂ ਦੱਸਿਆ ਗਿਆ ਹੈ ਕਿ 234 ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟਸ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਗਾਜ਼ਾ ਤੋਂ ਮਿਸਰ ਪਹੁੰਚ ਗਏ ਨੇ ਤੇ ਇਹ ਐਤਵਾਰ ਨੂੰ ਹੋਇਆ ਇਹ ਅਪਡੇਟ ਉਸ ਸਮੇਂ ਸਾਹਮਣੇ ਆਈ ਜਦੋਂ 2 ਦਿਨ ਬਾਅਦ ਰਹਿਣ ਤੋਂ ਬਾਅਦ ਰਾਫਾ ਕ੍ਰਾਸਿੰਗ ਨੂੰ ਮੁੜ ਖੋਲਿਆ ਗਿਆ ਤਾਂ ਕਿ ਜੰਗ ਨਾਲ ਪ੍ਰਭਾਵਿਤ ਇਲਾਕੇ ਨੂੰ ਛੱਡ ਕੇ ਵਿਦੇਸ਼ੀ ਨਾਗਰਿਕ ਜਾ ਸਕਣ ਗਲੋਬਲ ਅਫੇਅਰਸ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ 266 ਕੈਨੇਡੀਅਨ ਨਾਗਰਿਕ ਪਰਮਾਨੈਂਟ ਰੈਜ਼ੀਡੈਂਟਸ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੈਨੇਡਾ ਵਾਪਸ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਮਿਸਰ ਵਿਚ ਸਥਿਤ ਕੈਨੇਡੀਅਨ ਅੰਬੈਸੀ ਦੇ ਵੱਲੋਂ ਕਾਰਾਂ ਆਉਣ ਦੀ ਮਦਦ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਫੂਡ ਤੇ ਰਿਹਾਇਸ਼ ਦਾ ਪ੍ਰਬੰਧ ਵੀ ਕਰਕੇ ਦਿੱਤਾ ਜਾ ਰਿਹਾ ਹੈ ਗਾਜ਼ਾ ਦੀ ਸਰਹੱਦ ਪਾਰ ਕਰਨ ਵਾਲਿਆਂ ਦੀ ਤਾਜ਼ਾ ਗਿਣਤੀ ਉਨ੍ਹਾਂ ਨੇ 107 ਤੋਂ ਇਲਾਵਾ ਹੈ ਜਿਨ੍ਹਾਂ ਨੇ ਪਿਛਲੇ ਹਫ਼ਤੇ ਸਰਹੱਦ ਪਾਰ ਕੀਤੀ ਸੀ ਨਾਰਥ ਯਾਰਕ ਦੇ ਇਕ ਅਪਾਰਟਮੈਂਟ ਦੇ ਵਿਚ ਅੱਗ ਲੱਗੀ ਜਿਸ ਤੋਂ ਬਾਅਦ 3 ਸਾਲ ਤੋਂ ਘੱਟ ਉਮਰ ਦੇ 2 ਬੱਚਿਆਂ ਸਮੇਤ 3 ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ ਦੱਸਿਆ ਜਾ ਰਿਹਾ ਕਿ ਬੱਚਿਆਂ ਦੇ ਸਮੇਤ ਉਨ੍ਹਾਂ ਦੀ ਮਾਂ ਵੀ ਉਨ੍ਹਾਂ ਦੇ ਨਾਲ ਸੀ ਸ਼ਨੀਵਾਰ ਰਾਤ ਨੂੰ 9 ਵਜੇ ਕੀਲ ਸਟਰੀਟ ਤੇ ਵੈਸਟਵਲ ਵਿਲਸਨ ਐਵੀਨਿਊ ਤੇ 3 ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਦੀ ਖ਼ਬਰ ਦੇ ਕੇ ਫਾਇਰ ਫਾਈਟਰਸ ਨੂੰ ਬੁਲਾਇਆ ਗਿਆ ਸੀ ਫਾਇਰ ਫਾਈਟਰਸ ਦੇ ਵੱਲੋਂ ਅਪਾਰਟਮੈਂਟ ਦੇ ਵਿਚ ਇਕ ਔਰਤ ਤੇ 3 ਬੱਚਿਆਂ ਨੂੰ ਕੱਢਿਆ ਗਿਆ ਤਿੰਨੇ ਹੀ ਬੁਰੀ ਤਰ੍ਹਾਂ ਜ਼ਖਮੀ ਦੱਸੇ ਗਏ ਤੇ ਉਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਗਿਆ ਪੈਰਾਮੈਡਿਕਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਔਰਤ ਦੀ ਉਮਰ ਤਕਰੀਬਨ 40 ਸਾਲ ਦੇ ਨੇੜੇ ਤੇੜੇ ਹੋਵੇਗੀ ਤੇ ਜਿਹੜੇ 3 ਬੱਚੇ ਨੇ ਉਹ 3 ਸਾਲ ਤੋਂ ਵੀ ਘੱਟ ਉਮਰ ਦੇ ਸਨ ਬਿਲਡਿੰਗ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਤੇ ਹੁਣ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ ਹੈ ਓਟਾਵਾ ਪੁਲਿਸ ਦੇ ਵੱਲੋਂ ਇਕ ਵਿਅਕਤੀ ਨੂੰ ਟੋਰਾਂਟੋ ਦੇ ਨੇੜੇ ਗ੍ਰਿਫ਼ਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਕਥਿਤ ਤੌਰ ਤੇ ਨਫ਼ਰਤ ਦੇ ਭਾਸ਼ਣ ਨੂੰ ਭੜਕਾਉਣ ਤੇ ਵਿਰੋਧੀ ਵਿਚਾਰਾਂ ਦਾ ਪ੍ਰਗਟਾਵਾ ਕਰਨ ਦੀਆਂ ਕਈ ਵੀਡੀਓਜ਼ ਇਸ ਵਿਅਕਤੀ ਦੀਆਂ ਸਾਹਮਣੇ ਆਈਆਂ ਸਨ ਓਟਾਵਾ ਪੁਲਿਸ ਨੇ ਮੁਹੰਮਦ ਅਜ਼ਦੀ ਤੇ ਜ਼ਮਾਨਤ ਦੀਆਂ ਕਈ ਸ਼ਰਤਾਂ ਤੋੜਨ ਦਾ ਵੀ ਦੋਸ਼ ਲਗਾਇਆ ਤੇ ਨਫ਼ਰਤ ਦੇ ਭਾਸ਼ਣ ਫੈਲਾਉਣ ਦੇ ਕਾਰਨ ਉਸ ਨੂੰ ਜੇਲ੍ਹ ਵਿਚ ਰੱਖਣ ਦੀ ਮੰਗ ਕੀਤੀ ਜਾ ਰਹੀ ਹੈ ਕ੍ਰਾਊਨ ਦਾ ਕਹਿਣਾ ਹੈ ਕਿ ਟੋਰਾਂਟੋ ਤੇ ਓਟਾਵਾ ਦੀਆਂ ਪੁਲਿਸ ਨਫ਼ਰਤ ਅਪਰਾਧ ਸਬੰਧੀ ਮਾਮਲਿਆਂ ਦੀਆਂ ਮਿਲ ਕੇ ਜਾਂਚ ਕਰ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਓਟਾਵਾ ਦੀ ਅਦਾਲਤ ਦੇ ਵਿਚ ਐਤਵਾਰ ਨੂੰ ਅਸਾਦੀ ਪੇਸ਼ ਹੋਇਆ ਸੀ ਤੇ ਉਸ ਦੀ ਜ਼ਮਾਨਤ ਦੀ ਸੁਣਵਾਈ ਅਜੇ ਹੋਣੀ ਬਾਕੀ ਹੈ
ਜ਼ਿਕਰਯੋਗ ਹੈ ਕਿ ਇਜ਼ਰਾਈਲ ਤੇ ਹਮਾਸ ਵਿਚਕਾਰ 7 ਅਕਤੂਬਰ ਨੂੰ ਸ਼ੁਰੂ ਹੋਏ ਇਸ ਯੁੱਧ ਦੇ ਸੰਬੰਧ ਦੇ ਵਿਚ ਨਫ਼ਰਤ ਪ੍ਰੇਰਿਤ ਅਪਰਾਧਿਕ ਭਾਸ਼ਣਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਤੇ ਕੈਨੇਡੀਅਨ ਪੁਲਿਸ ਸੇਵਾਵਾਂ ਚਿੰਤਤ ਨੇ। ਓਟਾਵਾ ਪੁਲਿਸ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਹੀ ਕਈ ਇਹੋ ਜਿਹੀਆਂ ਘਟਨਾਵਾਂ ਦੀ ਰਿਪੋਰਟ ਕੀਤੀ ਸੀ, ਜਿਸ ਵਿਚ ਭੰਨ ਤੋੜ, ਨਫ਼ਰਤ ਫੈਲਾਉਣ, ਯਹੂਦੀ ਤੇ ਮੁਸਲਿਮ ਭਾਈਚਾਰਾ ਨੂੰ ਨਿਸ਼ਾਨਾ ਬਣਾਉਣ ਦੀਆਂ ਧਮਕੀਆਂ ਵੀ ਸ਼ਾਮਲ ਸਨ। ਇਜ਼ਰਾਈਲੀ ਫੌਜ ਨੇ ਗਾਜ਼ਾ ਦੇ ਸਭ ਤੋਂ ਵੱਡੇ ਸ਼ਿਫਾ ਹਸਪਤਾਲ ਨੂੰ ਘੇਰਿਆ, ਤੇ ਜਿਸ ਕਾਰਨ ਡਾਕਟਰਾਂ ਦੇ ਮੁਤਾਬਕ ਆਖਰੀ ਜਨਰੇਟਰ ਬੰਦ ਹੋਣ ਤੋਂ ਬਾਅਦ ਇਕ ਬੱਚੇ ਸਣੇ 5 ਮਰੀਜ਼ਾਂ ਦੀ ਮੌਤ ਹੋ ਗਈ। ਇਜ਼ਰਾਈਲ ਮੁਤਾਬਕ ਸ਼ਿਫਾ ਹਸਪਤਾਲ ਹਮਾਸ ਦੀ ਮੁੱਖ ਕਮਾਂਡ ਚੌਂਕੀ ਹੈ ਤੇ ਅੱਤਵਾਦੀ ਆਮ ਨਾਗਰਿਕਾਂ ਨੂੰ ਮਨੁੱਖੀ ਢਾਲ ਵਜੋਂ ਵਰਤ ਰਹੇ ਨੇ। ਪਿਛਲੇ ਕੁਝ ਦਿਨਾਂ ਤੋਂ ਇਜ਼ਰਾਈਲੀ ਫੌਜ ਤੇ ਹਮਾਸ ਵਿਚਕਾਰ ਲਗਾਤਾਰ ਆਹਮੋ ਸਾਹਮਣੇ ਜੰਗ ਹੋ ਰਹੀ ਹੈ। ਸ਼ਿਫਾ ਹਸਪਤਾਲ ਦੇ ਡਾਇਰੈਕਟਰ ਮੁਹੰਮਦ ਅਬੂ ਸਿਲਮੀਆ ਨੇ ਧਮਾਕਿਆਂ ਅਤੇ ਗੋਲੀਬਾਰੀ ਦੀਆਂ ਆਵਾਜ਼ਾਂ ਦਰਮਿਆਨ ਫੋਨ ਤੇ ਦਸਿਆ ਹਸਪਤਾਲ ਦੇ ਵਿਚ ਬਿਜਲੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਜ਼ਰਾਈਲੀ ਫੌਜ ਹਸਪਤਾਲ ਦੇ ਅੰਦਰ ਤੇ ਬਾਹਰ ਹਰ ਕਿਸੇ ਨੂੰ ਨਿਸ਼ਾਨਾ ਬਣਾ ਰਹੀ ਹੈ। ਇਜ਼ਰਾਈਲੀ ਫੌਜ ਦੇ ਤਰਜਮਾਨ ਪੀਟਰ ਲੈਨਰ ਨੇ ਸਿਰਫ ਇੰਨਾ ਹੀ ਨਹੀਂ ਸਗੋਂ ਜਵਾਨ ਇਲਾਕੇ ਚ ਹਮਾਸ ਖਿਲਾਫ਼ ਲੜ ਰਹੇ ਨੇ ਦਸਿਆ ਗਿਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਧਰਤੀ ਤੇ ਸਿੱਖ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਚ ਭਾਰਤੀ ਸ਼ਮੂਲੀਅਤ ਦੇ ਆਪਣੇ ਦੋਸ਼ਾਂ ਦੀ ਪੁਸ਼ਟੀ ਕਰਦਿਆਂ ਹੋਇਆਂ ਨਵੀਂ ਦਿੱਲੀ ਦੇ 40 ਡਿਪਲੋਮੈਟਾਂ ਨੂੰ ਬਾਹਰ ਕੱਢ ਕੇ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਤੇ ਕਤਲ ਦੀ ਤਹਿ ਤੱਕ ਪਹੁੰਚਣ ਦੇ ਲਈ ਹੋਰ ਕੌਮਾਂਤਰੀ ਭਾਈਵਾਲਾਂ ਤੋਂ ਮਦਦ ਮੰਗੀ ਹੈ। ਚੇਤਾਵਨੀ ਜਾਰੀ ਕਰਦਿਆਂ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਵੱਡੇ ਦੇਸ਼ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰ ਸਕਦੇ ਨੇ ਤਾਂ ਇਹ ਦੁਨੀਆਂ ਨੂੰ ਹੋਰ ਖਤਰੇ ਬਣਾ ਦੇਵੇਗਾ। ਆਟਵਾ ਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਕਿਹਾ ਕਿ ਸਾਨੂੰ ਕੈਨੇਡੀਅਨ ਧਰਤੀ ਉਤੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿਚ ਭਾਰਤ ਸਰਕਾਰ ਦੇ ਏਜੰਟਾਂ ਦੀ ਕਥਿਤ ਸ਼ਮੂਲੀਅਤ ਬਾਰੇ ਪਤਾ ਲੱਗਿਆ ਤਾਂ ਅਸੀਂ ਭਾਰਤ ਨਾਲ ਸੰਪਰਕ ਕੀਤਾ ਤੇ ਮਾਮਲੇ ਚ ਸਹਿਯੋਗ ਮੰਗਿਆ। ਇਸ ਮਗਰੋਂ ਅਸੀਂ ਅੰਤਰਰਾਸ਼ਟਰੀ ਕਾਨੂੰਨ ਤੇ ਲੋਕਤੰਤਰ ਦੀ ਪ੍ਰਭੂਸੱਤਾ ਦੀ ਇਸ ਗੰਭੀਰ ਉਲੰਘਣਾ ਬਾਰੇ ਅਮਰੀਕਾ ਤੇ ਹੋਰ ਆਪਣੇ ਦੋਸਤਾਂ ਤੇ ਸਹਿਯੋਗੀਆਂ ਤੱਕ ਵੀ ਪਹੁੰਚ ਕੀਤੀ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਸਕਾਰਬੋਰੋ ਦੇ ਇਕ ਘਰ ਦੇ ਵਿਚ ਹੋਏ ਧਮਾਕੇ ਤੋਂ ਬਾਅਦ ਵਿਅਕਤੀ ਹੋਇਆ ਲਾਪਤਾ। ਨਾਰਥ ਯਾਰਕ ਦੇ ਇਕ ਅਪਾਰਟਮੈਂਟ ਦੇ ਵਿਚ ਅੱਗ ਲੱਗਣ ਦੇ ਕਾਰਨ ਇਕ ਔਰਤ ਤੇ ਦੋ ਬੱਚੇ ਬਚਾਏ ਗਏ। ਨਿੱਜਰ ਦੀ ਹੱਤਿਆ ਬਾਰੇ ਭਾਰਤ ਤੇ ਲਗਾਏ ਦੋਸ਼ਾਂ ਤੇ ਟਰੂਡੋ ਕਾਇਮ। ਗਾਜ਼ਾ ਦਾ ਸ਼ਿਵਾ ਹਸਪਤਾਲ ਹਨੇਰੇ ਦੇ ਵਿਚ ਡੁੱਬਿਆ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ ਐਸ ਆਰ ਠਾਕੁਰ ਨੂੰ ਹੁੰਦੇ ਹੋ ਇਜਾਜ਼ਤ। ਧੰਨਵਾਦ।
His views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
सिटी ऑफ ब्रैम्पटन के साथ हॉलीडे सीजन मनाएं और 17 और 18 नवंबर को विंटर लाइट फेस्टिवल को जरूर देखें, जिसे फील गेट डेवलपमेंट्स ने पेश किया है। एंजॉय अ वीकेंड ऑफ फ्री फैमिली फ्रेंडली एक्टिविटीज, जिसमें स्टेज परफॉर्मेंसेज, अम्यूजमेंट राइड्स, हॉलीडे मार्केट्स और एनुअल ट्री लाइटिंग सेरेमनी। एंड ऑफ कोर्स से हेलो टू सेंटा हिमसेल्फ एट द ब्रैम्पटन सेंटा क्लॉस परेड। और हाँ, एक अनरैप टॉय डोनेट करने पर फ्राइडे को एडमिशन बिल्कुल फ्री। विजिट brampton.ca/winterlights फॉर फुल लिस्ट ऑफ इवेंट्स।
ਲੋਜੀ ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ 487,990 ਡਾਲਰਾਂ ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿਸ਼ ਵਿਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਡ .ca ਤੇ ਰਜਿਸਟਰ ਕਰੋ।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
क्रिकेट वर्ल्ड कप सेमीफाइनल एंड फाइनल लाइव एट 7:70 AM
कवरेज ऑफ नॉकआउट गेम्स विद क्रिकेट पैनलिस्ट एंड एक्सपर्ट्स
पाकिस्तानी टेस्ट क्रिकेटर सिकंदर बख्त होंगे हमारे साथ
सेमीफाइनल कवरेज थर्सडे नवंबर 16th
एंड फाइनल ऑन मंडे नवंबर द 20th
Tune in, Radio 770 AM and E-Awaz TV.
647-872-4900. Listen and watch online www.eawaz.com. 770 AM دی نشریات سنن تے حالات حاضرہ تو باخبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 647-872-4900